ध्यान देना, जाओ सुख को चाहे सदा शरण राम की ले। हम देखो सदा अखर लिखिया अतिया पुत्र कारा कोठिया जमीन ज्यादा सदी भी सुख नहीं है, ठीक है नी। एक सुख आंदा है किड़े वेले पलटी ला के दुख बन जाता है, सदी भी सुख नहीं है। कहना जे को प्राणी हमेशा ही सुखी रहना चाहता सदा ही तो की करे, शरण राम की ले। कहना परमात्मा की शरण च आ जाए, कि शरण जुगो जुग अटल तन तन साहब श्री गुरु ग्रंथ साहब जी की। निघी जी गोदानंद मन ने गुरु करी सत्संग जीओ, और मन बिरथी एकाग्र करिए गुरु चरणा चलवाइए। हाजरियां हाजरियां लवाद्या मन बिरथी एकाग्र करद्या गज के बोलना जी, ओ वाहे गुरु जी का खालसा, ओ वाहे गुरु जी की फतेह। गुरु प्यारी सत्संग जीओ, आओ विचार करिए धन गुरु तेग बहादुर महाराज जी श्लोक महला नावां दे अंदर फरमान करदे आ, कहंदे मना कदी झाती मार कि तू की करदा ते की करना सी। गुरु साहब बन इस मन नूं कहण लगे, कहंदे जतन बहुत सुख को गए, दुख को क्यों ना कोई। हुण विचार करना जरा, जतन बहुत सुख को किए। गुरु साहब ने कहा कि हे मना तू बड़े उपराले किते, बड़े जतन किते, बड़े उद्यम किते कि तू सुख मिल जाए। केड़ा सुख? संसारिक सुख, तियां पुत्र कारां कोठियां जमीन जायदाद जिद ना शरीर नु सुख मिलता है। कहते बड़े उपराले किते तू, पर कभी सोचा नहीं दुख को की ओना कोई। हुण ध्यान देना, आपां तां सारे यही कहने भी दुख लई तां कोई जतन करदा ही नहीं, दुख ते आपे आ जांदे। दुख लई तां जतन कोई करदा ही नहीं, दुख ते आपे आ जांदा। पर गुरु रूप प्यारी साध संगत जीओ, सुख भी आपे आ जांदा, सुख भी आपे आ जांदा, क्योंकि ये सब दातां परमात्मा दीआं ने, अकाल पुरख दीआं दातां ने। सुख भी परमात्मा दिंदा है, दुख भी परमात्मा दिंदा है। पर सही सारे सुख की जतन करते हैं, सुख लिए भजे फिरते हैं, सुख लिए असं अरदासा करते हैं, सुख लिए उपराले करते हैं, पर दुख लिए कोई नहीं करता। हुण आपां विचार करना है वो किहड़ा दुख है जिहदे लिए आपां उपराला नहीं करते ते करना चाहिए सी, क्योंकि लिखा ना जतन बहुत सुख को किए दुख को किए ना कोई। भी दुख वास्ते भी जतन करना सी कोई, वो किहड़ा दुख है जिहदे लिए असीं जतन नहीं किया ते जतन करना चाहिए सी, किहड़ा दुख है। गुरु साहब ने समझाउण लगे, कहिंदे मना जदों उस परमात्मा तो विछड़िया ना तू, तैनूं दुख लगा। किहड़ा दुख? विछोड़ा। एक दुख भूख, एक दुख सकत वार जमदूत। जदों परमात्मा तो विछड़िया मना तैनूं दुख लगा, कहिंदे उस दुख नूं खत्म करन लई, उस दुख नूं दूर करन लई तू कोई उपराला नहीं कीता, कोई मेहनत नहीं कीती, कोई उद्यम नहीं कीता। पर संसारी सुखां लई तू बड़े उद्यम किते, संसारी सुखां लई तू बड़े उपराले किते, पर दुख लई कोई नहीं किता। हुण आप जी विचार करके देखना, गुरु रूप प्यारी साध संगत जीओ, गुरु साहब ने समझाउंदे पए प्यार दे नाल, हे मन तू कदी जिंदगी च विचार करके देखिया कर कि सुख लई आपां बड़े उपराले करदे आं, सवेर तों लैके शाम तक भजे ही फिरदे आं, नठे फिरदे आं, पर साडे कदी मन च आया नहीं कि जिहड़ा सानू दुख लगा है परमात्मा दे विछोड़े दा, उहनूं दुख तों दूर करन लई की कदी असीं उपराला कीता? गुरु चरणां दे विच बेनती कीती कि कदी असीं नाम सिमरन कीता कि साडा दुख दूर हो जाए? साडे मन विच नहीं आया कदी भी। गुरु साहिबां कहिंदे, कहिंदे भाई कदी जिंदगी च विचार करके देख, दुखां ते सुख उपजे, दुखां ते सुख उपजे, सुखी होवे दुख। कहिंदे जिहड़े दुख लई फिरदा ना तू, कहिंदा भी मैं सुखां लई उपराला करदा फिरदा, एडी कोई गल नहीं हैगी, दुख दे विचों ही सुख पैदा हुंदा। हुण ध्यान दिओ, दुख दे विचों सुख पैदा हुंदा, सुखी होवे दुख। हुण ध्यान दिओ, ਇੱਕ ਥਾਂ ਤੇ ਆ ਦੁੱਖਾਂ ਤੇ ਸੁੱਖ ਉਪਜੇ। ਕਹਿੰਦੇ ਜਿਹੜਾ ਦੁੱਖ ਹੈ ਨਾ ਆਲਾ ਸੰਸਾਰੀ ਦੁੱਖ ਆਪਾਂ ਨੂੰ ਲੱਗਾ, ਪਰਮਾਤਮਾ ਤੋਂ ਵਿਛੜਨ ਦਾ ਦੁੱਖ ਲੱਗਾ, ਜਦੋਂ ਇਹਦੇ ਵਿੱਚ ਅਸੀਂ ਨਾਮ ਸਿਮਰਨ ਕਰਦੇ ਹਾਂ ਤੇ ਇਹਦੇ ਵਿੱਚੋਂ ਹੀ ਆਤਮਿਕ ਆਨੰਦ ਪੈਦਾ ਹੁੰਦਾ, ਇਹਦੇ ਵਿੱਚੋਂ ਹੀ ਆਤਮਿਕ ਆਨੰਦ ਪੈਦਾ ਹੁੰਦਾ। ਫਿਰ ਗੁਰੂ ਸਾਹਿਬ ਸੁਖੀ ਹੋਵੇ ਦੁੱਖ, ਕਹਿੰਦੇ ਆੜੇ ਸੰਸਾਰੀ ਸੁੱਖ ਭੋਗਦਾ ਫਿਰਦਾ ਨਾ, ਇਹਨਾਂ ਚੋਂ ਦੁੱਖ ਨਿਕਲਦੇ ਆ। ਕਦੀ ਆਪ ਜੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਣਾ ਗੁਰੂ ਸਾਹਿਬਾਂ ਨੇ ਕਿਉਂ ਕਿਹਾ। ਕਹਿੰਦੇ ਜਿਹੜਾ ਸੰਸਾਰੀ ਦੁੱਖ ਤੇ ਸੁੱਖ ਹੈ ਬਰਾਬਰ ਦੀ ਗੇੜ ਹੈ, ਇੱਕੋ ਜਿਹੀ ਹੈ। ਸੁੱਖ ਦੁੱਖ ਦੋਨੋਂ ਸਮਕਰ ਜਾਣੇ ਔਰ ਮਾਨ ਅਪਮਾਨਾ। ਕਹਿੰਦੇ ਸੁੱਖ ਤੇ ਦੁੱਖ ਨੂੰ ਬਰਾਬਰ ਜਾਣ ਔਰ ਮਾਨ ਅਪਮਾਨਾ, ਤੇਰੀ ਕੋਈ ਇੱਜ਼ਤ ਕਰੇ ਤੇਰੀ ਕੋਈ ਬੇਇੱਜ਼ਤੀ ਕਰੇ, ਬਰਾਬਰ ਦੀਆਂ ਖੇਡਾਂ ਨੇ, ਇਹਨਾਂ 'ਚ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਵੀ। ਪਰ ਧਿਆਨ ਦੇਣ ਵਾਲੀ ਗੱਲ ਹੈ ਕਿ ਹੇ ਪ੍ਰਾਣੀ ਤੂੰ ਸੁੱਖ ਲਈ ਉਪਰਾਲੇ ਕਰਦਾ ਹੈ ਪਰ ਦੁੱਖ ਲਈ ਉਪਰਾਲਾ ਕੋਈ ਨਹੀਂ ਕਰਦਾ। ਜਿਹਦੇ ਨਾਲ ਤੇਰਾ ਦੁੱਖ ਦੂਰ ਹੋ ਜਾਏ, ਜਿਹਦੇ ਨਾਲ ਤੇਰਾ ਪਰਮਾਤਮਾ ਤੋਂ ਵਿਛੋੜਾ ਦੂਰ ਹੋ ਜਾਏ, ਤੇਰਾ ਪਰਮਾਤਮਾ ਨਾਲ ਮਿਲਾਪ ਹੋ ਜਾਵੇ, ਉਹ ਤੂੰ ਕੰਮ ਨਹੀਂ ਕਦੀ ਕਰਦਾ। ਤੇ ਫਿਰ ਗੁਰੂ ਸਾਹਿਬ ਨੇ ਕਹਿਣ ਲੱਗੇ ਜਿੱਤ ਮੁੱਖ ਤੂੰ ਸਲਾਈਏ ਤਿੱਤ ਮੁੱਖ ਕੈਸੀ ਭੁੱਖ। ਕਹਿੰਦੇ ਜਿਸ ਮਨ ਦੇ ਅੰਦਰ ਉਸ ਪਰਮਾਤਮਾ ਦੀ ਸਿਫਤ ਸਲਾਹ ਚੱਲਦੀ ਹੋਵੇ, ਜਿਸ ਮਨ ਦੇ ਅੰਦਰ ਉਸ ਪਰਮਾਤਮਾ ਦੀ ਸਿਫਤ ਸਲਾਹ ਚੱਲਦੀ ਹੋਵੇ, ਨਾਮ ਸਿਮਰਨ ਚੱਲਦਾ ਹੋਵੇ, ਤੇ ਗੁਰੂ ਸਾਹਿਬ ਨੇ ਕਹਿੰਦਾ ਤਿੱਤ ਮੁੱਖ ਕੈਸੀ ਭੁੱਖ। ਕਹਿੰਦੇ ਉਸ ਮਨ ਦੇ ਅੰਦਰ ਕੋਈ ਭੁੱਖ ਨਹੀਂ ਰਹਿ ਜਾਂਦੀ। ਕਿਹੜੀ ਭੁੱਖ? ਪਦਾਰਥਾਂ ਦੀ, ਸੰਸਾਰੀ ਪਦਾਰਥਾਂ ਦੀ ਕੋਈ ਭੁੱਖ ਨਹੀਂ ਰਹਿ ਜਾਂਦੀ। ਤੇ ਗੁਰੂ ਸਾਹਿਬ ਆਪ ਜੀ ਸਮਝਾਉਣ ਲੱਗੇ, ਕਹਿੰਦੇ ਹੇ ਪ੍ਰਾਣੀ ਹੁਣ ਆਪ ਜੀ ਪੰਕਤੀ ਵਿਚਾਰ ਕੇ ਦੇਖਿਓ। ਗੁਰੂ ਸਾਹਿਬ ਨੇ ਇੱਕ ਜਗ੍ਹਾ ਕਹਿੰਦੇ ਦੁੱਖ ਦਾਰੂ ਸੁੱਖ ਰੋਗ ਬਿਆ ਜਾਂ ਸੁੱਖ ਤਾਮ ਨਾ ਹੋਈ। ਹੁਣ ਇੱਥੇ ਆਪਾਂ ਇਹਦੇ ਵਿਚਾਰਨਾ, ਕਹਿੰਦੇ ਦੁੱਖ ਦਾਰੂ ਸੁੱਖ ਰੋਗ ਬਿਆ। ਕਹਿੰਦੇ ਭੋਲਿਆ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਜਿਹੜੇ ਦੁੱਖ ਨੇ ਨਾ ਇਹ ਦਵਾਈ ਬਣ ਜਾਂਦੀ ਹੈ। ਜਦੋਂ ਆਪਾਂ ਦੁੱਖ ਆਉਂਦੇ ਹਾਂ ਨਾ, ਤੁਸੀਂ ਕਦੀ ਦੇਖਿਓ ਰੱਬ ਸੁੱਖ 'ਚ ਕਿਸੇ ਨੂੰ ਚੇਤਾ ਨਹੀਂ ਆਉਂਦਾ, ਦੁੱਖ ਵੇਲੇ ਸਭ ਨੂੰ ਰੱਬ ਚੇਤੇ ਆਉਂਦਾ, ਦੁੱਖ ਵੇਲੇ ਬੰਦਾ ਸਭ ਕੁਝ ਭੁੱਲ ਜਾਂਦਾ। ਇੱਕ ਦਿਨ ਦੀ ਗੱਲ ਹੈ, ਕੋਈ ਗੁਰਸਿੱਖ ਪੈਰਾ ਬੜਾ ਦੁਖੀ ਸੀ, ਬੜਾ ਪਰੇਸ਼ਾਨ ਸੀ, ਇੰਨਾ ਕੁ ਦੁਖੀ ਕਿ ਉਹ ਕਿਸੇ ਦੇ ਨਾਲ ਨਾ ਉਹਦੀ ਬਣਦੀ ਨਹੀਂ ਸੀ, ਉਹਦੇ ਨਾਲ ਦੁਸ਼ਮਣੀ ਸੀ। ਇਹਨੂੰ ਕਹਿੰਦਾ ਮੈਂ ਉਹਦੀ ਸ਼ਕਲ ਨਹੀਂ ਵੇਖਣੀ ਚਾਹੁੰਦਾ, ਮੈਂ ਨਹੀਂ ਇਹਨੂੰ ਮਿਲਣਾ ਚਾਹੁੰਦਾ, ਮੈਂ ਇਹਨੂੰ ਬੁਲਾਉਣਾ ਨਹੀਂ ਚਾਹੁੰਦਾ, ਬੜਾ ਦੁਖੀ ਹੋ ਗਿਆ। ਤੇ ਕਿਸੇ ਸੱਜਣ ਨੇ ਸਲਾਹ ਦਿੱਤੀ, ਕਹਿੰਦਾ ਛੱਡ ਯਾਰ, ਤੂੰ ਐਵੇਂ ਉਹਦੇ ਨਾਲ ਦੁਸ਼ਮਣੀ ਪਾ ਕੇ ਬੈਠਾ, ਉਹਨੂੰ ਬੁਲਾ, ਉਹਨੂੰ ਮਿਲ ਜਾ ਕੇ ਦੋਸਤੀ ਕਰ, ਉਹ ਤੇਰੀ ਕੋਈ ਮਦਦ ਕਰੂਗਾ। ਨਹੀਂ ਨਹੀਂ ਯਾਰ, ਕਹਿੰਦਾ ਮੈਂ ਨਹੀਂ ਮਿਲਣਾ। ਪਰ ਦੁੱਖ ਇੰਨਾ ਕੁ ਵੱਧ ਗਿਆ, ਇੱਕ ਦਿਨ ਆਪ ਉਹਦੇ ਘਰ ਗਿਆ, ਜਿਹੜਾ ਕਹਿੰਦਾ ਜੀ ਮਿਲ, ਉਹਦੇ ਘਰ ਗਿਆ ਜਾ ਕੇ, ਕਹਿੰਦਾ ਭਾਈ ਸਾਹਿਬ ਮੈਨੂੰ ਮਿਲਾਈ ਦਿਓ। ਕਹਿੰਦਾ ਕਿਉਂ, ਕੀ ਗੱਲ ਹੋ ਗਈ? ਕਹਿੰਦਾ ਯਾਰ ਦੁੱਖ ਬਹੁਤ ਜ਼ਿਆਦਾ ਵੱਧ ਗਿਆ, ਮੈਂ ਬੜਾ ਦੁਖੀ ਹੋ ਗਿਆ, ਤੁਸੀਂ ਮੈਨੂੰ ਮਿਲਾ ਦਿਓ। ਉਹ ਉਹਦੇ ਘਰ ਗਿਆ, ਜਾ ਕੇ ਮਿਲਿਆ ਤੇ ਜਾ ਕੇ ਉਹਨੇ ਮਾਫ਼ੀ ਮੰਗਣ ਡਿਆ। ਕਿਹੜੀ ਗੱਲੋਂ? ਦੁੱਖ ਬੰਦੇ ਨੂੰ ਦੁਸ਼ਮਣੀ ਭੁਲਾ ਦਿੰਦਾ, ਦੁੱਖ ਬੰਦੇ ਨੂੰ ਸਭ ਕੁਝ ਭੁਲਾ ਦਿੰਦਾ, ਕਹਿੰਦੇ ਮੇਰੀ ਕਦੀ ਬੇਇੱਜ਼ਤੀ ਕੀਤੀ ਹੈ, ਕਿਉਂਕਿ ਦੁੱਖ ਐਸੀ ਚੀਜ਼ ਹੈ। ਤੇ ਗੁਰੂ ਸਾਹਿਬ ਨੇ ਕੀ ਕਹਿੰਦੇ ਆ, ਕਹਿੰਦੇ ਦੁੱਖ ਦਾਰੂ ਦੁੱਖ ਦਵਾਈ ਬਣ ਜਾਂਦਾ, ਦੁੱਖ ਦਵਾਈ ਬਣ ਜਾਂਦਾ, ਦੁੱਖ ਦਾਰੂ ਸੁੱਖ ਰੋਗ ਬਿਆ। ਕਿਹੜਾ ਸੁੱਖ? ਕਹਿੰਦੇ ਜਿਹੜਾ ਸੰਸਾਰੀ ਸੁੱਖ ਨੇ ਨਾ, ਇਹ ਰੋਗ ਬਣ ਜਾਂਦੇ ਆ, ਇਹ ਬਿਮਾਰੀ ਬਣ ਜਾਂਦੀ ਹੈ। ਇਹਨਾਂ ਰੋਗਾਂ ਦੇ ਵਿੱਚ ਬੰਦਾ ਰੱਬ ਨੂੰ ਭੁੱਲ ਜਾਂਦਾ। ਦੁੱਖ ਦਾਰੂ ਸੁੱਖ ਰੋਗ ਬਿਆ ਜਾਂ ਸੁੱਖ ਤਾਮ ਨਾ ਹੋਈ। ਹੁਣ ਵਿਚਾਰ ਕਰਨਾ ਆਪ ਜੀ ਨੇ, ਜਾਂ ਸੁੱਖ, ਦੋ ਵਾਰੀ ਸੁੱਖ ਅੱਖਰ ਆ ਗਿਆ, ਦੁੱਖ ਦਾਰੂ ਸੁੱਖ ਰੋਗ ਪਿਆ ਜਾਂ ਸੁੱਖ ਤਾਮ ਨਾ ਹੋਈ। ਹੁਣ ਪਹਿਲਾ ਸੁੱਖ ਕਿਹੜਾ ਤੇ ਦੂਜਾ ਸੁੱਖ ਕਿਹੜਾ? ਦੁੱਖ ਦਾਰੂ ਸੁੱਖ ਰੋਗ ਪਿਆ, ਪਹਿਲਾ ਸੁੱਖ ਸੰਸਾਰੀ ਸੁੱਖ ਆ, ਇਹ ਬਿਮਾਰੀ ਬਣ ਜਾਂਦਾ, ਇਹ ਬੰਦੇ ਨੂੰ ਆਲਸ ਪੈਦਾ ਕਰਦਾ। ਸੰਸਾਰੀ ਸੁੱਖ ਬੰਦੇ ਨੂੰ ਗੁਰੂ ਦੇ ਚਰਨਾਂ ਤੋਂ ਤੋੜ ਦਿੰਦਾ, ਸੰਸਾਰੀ ਸੁੱਖ ਬੰਦੇ ਨੂੰ ਆਲਸ ਪੈਦਾ ਕਰਕੇ ਤੇ ਗੁਰੂ ਦੇ ਸ਼ਬਦ ਨਾਲ ਜੁੜਨ ਨਹੀਂ ਦਿੰਦਾ, ਇਹ ਸੰਸਾਰੀ ਸੁੱਖ ਆ। ਤੇ ਗੁਰੂ ਸਾਹਿਬ ਨੇ ਸਮਝਾਉਣ ਲੱਗੇ, ਕਹਿੰਦੇ ਦੁੱਖ ਦਾਰੂ ਸੁੱਖ ਰੋਗ ਬਿਆ ਜਾਂ ਸੁੱਖ, ਕਿਹੜਾ ਸੁੱਖ? ਕਹਿੰਦਾ ਨਾਮ ਸਿਮਰਨ ਕਰਦਿਆਂ ਕਰਦਿਆਂ ਜੇ ਕਿਤੇ ਤੈਨੂੰ ਆਤਮਿਕ ਆਨੰਦ ਆ ਗਿਆ, ਜਾਂ ਸੁੱਖ ਆਤਮਿਕ ਆਨੰਦ ਆ ਗਿਆ ਤਾਮ ਨਾ ਹੋਈ। ਹੁਣ ਧਿਆਨ ਦਿਓ, ਜਿਸ ਬੰਦੇ ਦੇ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਂਦਾ, ਆਤਮਿਕ ਸੁੱਖ ਪੈਦਾ ਹੋ ਜਾਂਦਾ, ਉਸ ਬੰਦੇ ਨੂੰ ਸੰਸਾਰੀ ਪਦਾਰਥਾਂ ਦੀ ਤਾਮ ਨਹੀਂ ਰਹਿੰਦੀ, ਤੜਫ ਨਹੀਂ ਰਹਿੰਦੀ, ਸੰਸਾਰੀ ਪਦਾਰਥਾਂ ਦੀ ਲੋੜ ਨਹੀਂ ਰਹਿੰਦੀ, ਉਹ ਦੂਰ ਹੋ ਜਾਂਦਾ। ਉਹ ਕਹਿੰਦਾ, ਕਹਿੰਦਾ ਕੀ ਲੈਣਾ ਸੰਸਾਰ ਦੇ ਪਦਾਰਥਾਂ ਤੋਂ? ਇਹ ਨਹੀਂ ਹੈਗਾ ਕਿ ਉਹਨੂੰ ਮਿਲਦੇ ਨਹੀਂ, ਇਹ ਨਹੀਂ ਹੈਗਾ ਕਿ ਉਹ ਭੋਗਦਾ ਨਹੀਂ, ਉਹ ਭੋਗਦਾ ਵੀ ਹੈ, ਮਿਲਦੇ ਵੀ ਨੇ, ਪਰ ਉਹਦੀ ਮਨ ਬਿਰਤੀ ਏਦਾਂ ਦੀ ਬਣ ਜਾਂਦੀ ਹੈ ਕਿ ਉਹਦੇ ਖਿਆਲ, ਉਹਦੇ ਅੰਦਰ ਖਿੱਚ, ਉਹਦੇ ਅੰਦਰ ਤਾਂਘ ਇਹ ਨਹੀਂ ਰਹਿੰਦੀ। ਕਿਉਂਕਿ ਫਲਾਣੀ ਚੀਜ਼ ਮਿਲ ਜਾਏ, ਟਮਕਾਣੀ ਚੀਜ਼ ਮਿਲ ਜਾਏ, ਉਹਦੇ ਅੰਦਰ ਇਹ ਤਾਕ ਨਹੀਂ ਰਹਿੰਦੀ, ਉਹਦੇ ਅੰਦਰ ਕੇਵਲ ਤਾਂ ਕੇਵਲ ਇੰਨੀ ਗੱਲ ਰਹਿੰਦੀ ਹੈ, ਠੀਕ ਹੈ ਜੋ ਮਿਲ ਰਿਹਾ ਬੜਾ ਵਧੀਆ, ਜੋ ਪਰਮਾਤਮਾ ਕਰ ਰਿਹਾ ਬੜਾ ਵਧੀਆ. ਉਹ ਨਹੀਂ ਇਹ ਕਹਿੰਦਾ. ਦੇਖੋ ਆਮ ਅਸੀਂ ਲੋਕ ਕੀ ਕਹਿੰਦੇ, ਸਾਡੀ ਬਿਰਤੀ ਮਾੜਾ ਜਾਂ ਕਿਤੇ ਦੁੱਖ ਆ ਜਾਏ ਨਾ ਤੇ ਅਸੀਂ ਇੱਕੋ ਗੱਲ ਬੇਨਤੀ ਕਰਦੇ ਹਾਂ ਕਿ ਇਹ ਅਕਾਲ ਪੁਰਖ ਪਰਮਾਤਮਾ ਸੁੱਖ ਦਿਓ, ਦੁੱਖ ਦੂਰ ਕਰੋ. ਅਸੀਂ ਦੁੱਖਾਂ ਨੂੰ ਦੂਰ ਕਰਨ ਦੇ ਚੱਕਰ ਚ ਪੈ ਰਹਿੰਦੇ ਹਾਂ ਕਿ ਦੁੱਖ ਦੂਰ ਕਰੋ ਸੁੱਖ ਦੇ ਦਿਓ. ਕਿਹੜੇ ਦੁੱਖ ਦੂਰ ਕਰਦੇ ਹਾਂ? ਜਿਹੜੇ ਸਰੀਰ ਨੂੰ ਦੁੱਖ ਲੱਗਿਆ. ਗੁਰੂ ਸਾਹਿਬ ਬਣ ਕਹਿੰਦੇ ਭਾਈ ਭੋਲਿਆ ਮਨਾ ਕਦੇ ਜ਼ਿੰਦਗੀ ਚ ਵਿਚਾਰ ਕਰਕੇ ਦੇਖਿਆ ਕਰ, ਇਹ ਸਰੀਰਕ ਦੁੱਖ ਪੈਦਾ ਕਿੱਥੋਂ ਹੋਏ? ਇਹ ਪਰਮਾਤਮਾ ਦੇ ਵਿਛੋੜੇ ਚੋਂ ਪੈਦਾ ਹੋਏ. ਜੇ ਤੂੰ ਨਾ ਉਸ ਪਰਮਾਤਮਾ ਤੋਂ ਵਿਛੜਦਾ ਤੈਨੂੰ ਇਹ ਦੁੱਖ ਨਹੀਂ ਲੱਗਣੇ ਸੀ. ਠੀਕ ਹੈ, ਅੱਗੇ ਆਪ ਜੀ ਪੰਕਤੀ ਪੜ੍ਹਨ ਬਾਣੀ ਦੇ ਵਿੱਚ ਲਿਖੀ ਹੈ. ਗੁਰੂ ਸਾਹਿਬ ਬਣ ਕਹਿੰਦੇ ਖਸਮ ਵਿਸਾਰ ਕੀ ਇਹ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ. ਖਸਮ ਵਿਸਾਰ ਕੀ ਇਹ ਰਸ ਭੋਗ, ਕਹਿੰਦੇ ਇਹ ਮਨ ਉਸ ਪਰਮਾਤਮਾ ਨੂੰ ਭੁਲਾ ਕੇ ਨਾ ਤੇ ਸੰਸਾਰ ਦੇ ਰਸ ਭੋਗਾਂ ਵਿੱਚ ਫਸਿਆ. ਇਹਦੀ ਬਿਰਤੀ ਉੱਥੇ ਟਿਕੀ ਹੈ, ਇਹਨੂੰ ਸੰਸਾਰ ਦੇ ਪਦਾਰਥ ਚੰਗੇ ਲੱਗਦੇ ਆ, ਸੰਸਾਰ ਦਾ ਮੋਹ ਚੰਗਾ ਲੱਗਦਾ, ਸੰਸਾਰ ਦੀਆਂ ਸਭ ਸੁੱਖ ਦੀਆਂ ਹਦਾਇਤਾਂ ਚੰਗੀਆਂ ਲੱਗਦੀਆਂ ਕਿ ਯਾਰ ਬੜਾ ਚੰਗਾ ਸੁੱਖ ਆ, ਕਿੱਡੇ ਆਨੰਦ ਨੇ, ਕਿੱਦਾਂ ਇੱਥੇ ਆਨੰਦ ਹੈ, ਸਭ ਕੁਛ ਮਿਲ ਰਿਹਾ. ਬੰਦਾ ਕੀ ਕਰਦਾ ਹੈ, ਇਹਨਾਂ ਸੁੱਖਾਂ ਚ ਫਸਾ ਫਸਾ ਬੰਦਾ ਪਰਮਾਤਮਾ ਭੁੱਲ ਜਾਂਦਾ. ਬਾਣੀ ਚ ਲਿਖਿਆ ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇ ਰੋਗ. ਹੁਣ ਪਰਮਾਤਮਾ ਨੂੰ ਭੁੱਲਦਾ ਕਦੋਂ ਆ? ਪਰਮਾਤਮਾ ਨੂੰ ਭੁੱਲਦਾ ਕਦੋਂ ਆ? ਜਦੋਂ ਸੰਸਾਰੀ ਸੁੱਖ ਆ ਜਾਂਦੇ ਨਾ ਉਦੋਂ ਬੰਦਾ ਪਰਮਾਤਮਾ ਨੂੰ ਭੁੱਲ ਜਾਂਦਾ. ਤੁਸੀਂ ਕਦੀ ਦੇਖਣਾ ਕੋਈ ਸੱਜਣ ਦੁਖੀ ਹੈ, ਉਹ ਰੋਜ਼ ਗੁਰਦੁਆਰੇ ਜਾਏਗਾ, ਗੁਰੂ ਘਰ ਜਾਏਗਾ, ਪਾਠ ਕਰੇਗਾ, ਨਿਤਨੇਮ ਕਰੇਗਾ, ਔਰ ਉਹ ਗੁਰੂ ਘਰ ਦੀ ਸੇਵਾ ਕਰੇਗਾ, ਸਿਮਰਨ ਕਰੇਗਾ, ਗੁਰੂ ਘਰ ਵਿੱਚ ਜਾ ਕੇ ਸੰਗਤ ਚ ਬੈਠੇਗਾ. ਬੜਾ ਸੁਖੀ ਆਦਮੀ, ਜਿਹੜਾ ਸੁਖੀ ਆਦਮੀ ਘਰੋਂ ਸੁਖੀ ਹੈ ਨਾ, ਉਹਨੂੰ ਕਹਿ ਕੇ ਥੱਕ ਜਾਓ ਕਿ ਭਾਈ ਸਾਹਿਬ ਗੁਰਦੁਆਰੇ ਚੱਲਿਆ ਕਰੋ. ਇੱਕ ਦਿਨ ਦੀ ਗੱਲ ਹੈ, ਇਹ ਗੁਰਸਿੱਖ ਪਿਆਰੇ ਉਹਨਾਂ ਨੂੰ ਕਿਸੇ ਨੇ ਕਿਹਾ ਭਾਈ ਸਾਹਿਬ ਤੁਸੀਂ ਗੁਰਦੁਆਰੇ ਨਹੀਂ ਜਾਂਦੇ? ਕਹਿੰਦੇ ਕੀ ਲੈਣ ਜਾਣਾ? ਕਿਉਂ? ਕਹਿੰਦਾ ਕੀ ਲੈਣ ਜਾਣਾ, ਸਭ ਕੁਝ ਦਿੱਤਾ ਪਰਮਾਤਮਾ ਨਾਲ, ਸਭ ਕੁਝ, ਕਿਸੇ ਚੀਜ਼ ਦੀ ਕਮੀ ਨਹੀਂ ਹੈ, ਜ਼ਮੀਨਾਂ ਜਾਇਦਾਦਾਂ ਕੋਠੀਆਂ ਗੱਡੀਆਂ ਸਭ ਕੁਝ ਹੈਗਾ, ਕਿਸੇ ਚੀਜ਼ ਦੀ ਕਮੀ ਨਹੀਂ, ਲੈਣ ਕੀ ਜਾਣਾ? ਹੁਣ ਦੇਖੋ ਉਹ ਸੰਸਾਰੀ ਸੁੱਖਾਂ ਨੂੰ ਸਭ ਕੁਝ ਮੰਨ ਕੇ ਬਹਿ ਗਿਆ ਵੀ ਇਹੀ ਤੇ ਦਾਤ ਲੈਣ ਜਾਈਦੀ ਗੁਰੂ ਘਰੋਂ, ਮੇਰੇ ਕੋਲ ਹੈਗਾ ਸਭ ਕੁਛ, ਮੈਨੂੰ ਕੋਈ ਲੋੜ ਪਈ ਜਾਣ ਦੀ? ਉਹਦੇ ਮਨ ਦੀ ਬਿਰਤੀ ਜਿਹੜੀ ਹੈ ਨਾ ਇੱਥੇ ਟਿਕ ਗਈ ਕਿ ਮੈਂ ਸਿਰਫ ਤਾਂ ਸਿਰਫ ਦਾਤਾਂ ਲੈਣ ਦੁਨੀਆਂ ਜਾਂਦੀ ਤੇ ਮੈਂ ਕੀ ਲੈਣ ਜਾਣਾ, ਮੈਨੂੰ ਦਾਤਾਂ ਤੇ ਮਿਲ ਗਈਆਂ. ਪਰ ਗੁਰੂ ਨੂੰ ਪਿਆਰੀ ਸਤਸੰਗ ਜੋ ਮਨ ਵਿੱਚ ਵਿਚਾਰ ਪੈਦਾ ਕਰਨੀ ਸੀ ਕਿ ਗੁਰੂ ਘਰ ਆਪਾਂ ਲੈਣ ਕੀ ਜਾਂਦੇ ਹਾਂ, ਅਸਲੀ ਸੁੱਖ ਦੀ ਪ੍ਰਾਪਤੀ ਲੈਣ ਜਾਂਦੇ ਹਾਂ. ਅਸਲੀ ਸੁੱਖ ਕਿਹੜਾ? ਆਤਮਿਕ ਆਨੰਦ. ਆਤਮਿਕ ਆਨੰਦ ਜਿੰਨਾ ਚਿਰ ਨਹੀਂ ਆਇਆ ਉਹਨਾਂ ਚਿਰ ਗੁਰੂ ਘਰ ਜਾਣ ਦਾ ਕੋਈ ਫਾਇਦਾ ਨਹੀਂ ਹੈ. ਇਹ ਸਾਨੂੰ ਮਿਲਣਾ ਕੇਵਲ ਤਾਂ ਕੇਵਲ ਗੁਰੂ ਦੇ ਚਰਨਾਂ ਵਿੱਚ ਬਹਿ ਕੇ, ਹੋਰ ਕਿਤੋਂ ਨਹੀਂ ਮਿਲਣਾ ਆਤਮਿਕ ਸੁੱਖ. ਪਰ ਆਤਮਿਕ ਸੁੱਖ ਲੈਣ ਲਈ ਸਾਨੂੰ ਗੁਰੂ ਦੇ ਚਰਨਾਂ ਨਾਲ ਜੁੜਨਾ ਪੈਣਾ, ਤੇ ਗੁਰੂ ਦੇ ਚਰਨਾਂ ਨਾਲ ਜੁੜਨ ਲਈ ਸਾਨੂੰ ਇਹ ਸੰਸਾਰਿਕ ਸੁੱਖ ਜਿਹੜੇ ਨੇ ਇਹ ਤਿਆਗਣੇ ਪੈਣੇ ਆ, ਇਹਨਾਂ ਤੋਂ ਪਰਾਂ ਹੋਣਾ ਪੈਣਾ, ਇਹਨਾਂ ਤੋਂ ਉੱਚੇ ਉੱਠਣਾ ਪੈਣਾ. ਜਦੋਂ ਉੱਚੇ ਉੱਠਾਂਗੇ ਤਾਂ ਜਾ ਕੇ ਗੱਲ ਬਣਨੀ ਹੈ, ਵਰਨਾ ਗੱਲ ਨਹੀਂ ਬਣਨੀ. ਤਾਂ ਗੁਰੂ ਸਾਹਿਬ ਨੇ ਕਿਹਾ ਖਸਮ ਵਿਸਾਰ ਕੀ ਇਹ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ. ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ. ਦੇਖੋ ਗੁਰੂ ਸਾਹਿਬ ਨੇ ਕੀ ਕਹਿੰਦੇ, ਕਹਿੰਦੇ ਵੀ ਜਿਹੜਾ ਮਨ ਅੰਨਾ, ਅੰਨਾ ਦਾ ਭਾਵ ਕੀ ਹੈ ਕਿ ਇਹਨੂੰ ਸੋਝੀ ਨਹੀਂ ਹੈ. ਕਹਿੰਦਾ ਮਨ ਨੂੰ ਸੋਝੀ ਨਹੀਂ ਹੈ, ਇਹ ਸੰਸਾਰ ਦੇ ਪਦਾਰਥਾਂ ਵਿੱਚ ਸੁੱਖ ਮੰਨਦਾ ਫਿਰਦਾ, ਇੱਥੇ ਖਿੱਚਿਆ ਫਿਰਦਾ ਵੀ ਮੈਂ ਆਹ ਸੁੱਖ ਲੈ ਲਿਆ, ਮੈਂ ਆਹ ਸੁੱਖ ਲੈ ਲਿਆ. ਤੇ ਗੁਰੂ ਸਾਹਿਬ ਕਹਿਣ ਲੱਗੇ, ਗੁਰੂ ਸਾਹਿਬ ਕਹਿੰਦੇ ਕਹਿੰਦੇ ਕਦੇ ਜ਼ਿੰਦਗੀ ਚ ਵਿਚਾਰ ਕਰਕੇ, ਤਾਂ ਤਨ ਉੱਠ ਖਲੋਏ ਰੋਗ, ਤਾਂ ਤੇਰੇ ਸਰੀਰ ਦੇ ਅੰਦਰ ਕਈ ਪ੍ਰਕਾਰ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ, ਕਈ ਪ੍ਰਕਾਰ ਦੇ ਰੋਗ ਲੱਗਦੇ ਤੈਨੂੰ. ਕਿਉਂ ਲੱਗਦੇ ਆ? ਕਿਉਂਕਿ ਤੂੰ ਪਰਮਾਤਮਾ ਨੂੰ ਵਿਸਾਰ ਕੇ ਤੇ ਕੇਵਲ ਤਾਂ ਕੇਵਲ ਸੰਸਾਰੀ ਪਦਾਰਥਾਂ ਚ ਖੁੱਭਿਆ, ਸੰਸਾਰੀ ਪਦਾਰਥਾਂ ਦੇ ਵਿੱਚ ਉਹਨਾਂ ਦਾ ਆਨੰਦ ਮਾਣਦਾ ਫਿਰਦਾ, ਉਹਨਾਂ ਨੂੰ ਸੁੱਖ ਮੰਨ ਕੇ ਬਹਿ ਗਿਆ, ਜਦਕਿ ਇਹ ਸੁੱਖ ਨਹੀਂ ਹੈਗੇ. ਸੁੱਖ ਕਿੱਥੇ ਆ? ਜਦੋਂ ਆਤਮਿਕ ਆਨੰਦ ਪ੍ਰਾਪਤ ਮਿਲਦਾ ਉਹਨੂੰ ਸੁੱਖ ਕਹਿੰਦੇ. ਤੇ ਗੁਰੂ ਸਾਹਿਬ ਬਣ ਦੇਖੋ ਕੀ ਕਹਿੰਦੇ, ਕਹਿੰਦੇ ਜਤਨ ਬਹੁਤ ਸੁੱਖ ਕੋ ਕੀਏ, ਦੁੱਖ ਕੋ ਕੀਓ ਨਾ ਕੋਏ. ਕਹਿੰਦੇ ਭੋਲਿਆ ਤੂੰ ਜਿੰਨੇ ਯਤਨ ਕੀਤੇ ਅੱਜ ਤੱਕ ਸੰਸਾਰੀ ਸੁੱਖ ਲਈ ਕੀਤੇ, ਜਿੰਨੇ ਯਤਨ, ਉਹ ਗੱਲ ਸੱਚ ਜੇ, ਆਪਾਂ ਜਿੰਨੇ ਯਤਨ ਕਰਦੇ, ਜਿੰਨਾ ਉਪਰਾਲਾ ਆਪਾਂ ਕਰਦੇ ਹਾਂ ਸੰਸਾਰੀ ਸੁੱਖਾਂ ਲਈ ਕਰਦੇ ਹਾਂ. ਕੋਈ ਬੰਦਾ ਵਿਰਲਾ ਹੀ ਹੋਊਗਾ ਜਿਹੜਾ ਗੁਰੂ ਘਰ ਆ ਕੇ ਮੱਥਾ ਟੇਕ ਕੇ ਕਹੂਗਾ ਹੇ ਅਕਾਲ ਪੁਰਖ ਪਰਮਾਤਮਾ ਦੁੱਖ ਕਿਵੇਂ ਦੂਰ ਹੋ ਸਕਦੇ ਨੇ, ਮੈਨੂੰ ਉਹਦੇ ਬਾਰੇ ਸਮਝਾਓ. ਕੋਈ ਨਹੀਂ ਕਹਿੰਦਾ. ਇੰਨੀ ਗੱਲ ਹੀ ਕਹਿੰਦੇ ਆਪਾਂ, ਸੁੱਖ ਕਿਵੇਂ ਮਿਲ ਸਕਦੇ, ਸੁੱਖ ਕਿਵੇਂ ਪ੍ਰਾਪਤ ਹੋ ਸਕਦੇ ਆ, ਵੱਧ ਤੋਂ ਵੱਧ ਸੁੱਖ ਕਿਵੇਂ ਮਿਲ ਸਕਦੇ ਆ. ਜਿੱਦਣ ਸਾਡੀ ਮਨ ਬਿਰਤੀ ਇਹ ਗੱਲ ਸਮਝ ਗਈ ਕਿ ਗੁਰੂ ਚਰਨਾਂ ਵਿੱਚ ਬੈਠ ਕੇ ਮੈਂ ਤਾਂ ਕੇਵਲ ਯਤਨ ਕਰਨਾ, ਕਦ ਲਈ ਕਰਨਾ, ਦੁੱਖ ਕਿਵੇਂ ਦੂਰ ਹੋਣ, ਕਿਹੜੇ ਦੁੱਖ, परमात्मा तो विछोड़ा किवें दूर हो गए, मैं परमात्मा च लीन किवें हो सकदा, मैं परमात्मा के दर से किवें पहुंच सकदा। जितने मेरे मन में ये चीजा टिकिया फिर मेरी गल बननी। तो गुरु साहब मन कह लगे कहते खसम विसार किए रस भोग ता तन उठ खलोए रोग, मन अंधे को मिले सजाए वैद ना भोले दारू लाए। कहिंदा ये मन अंधा, अंधे ना भाव कि जिन्हों दिखदा नहीं है, जिन्हों समझ नहीं लगती। हुण गुरबाणी पढ़ते पए आप समझ नहीं लगती। गुरु साहब की कहते कहते जे तेनों इस चीज की समझ नहीं लगती, गुरबाणी की समझ नहीं लगती, तू इस मार्ग से नहीं चलता, तो मना तू अन्ना है, तू अन्ना है। अन्ने का भाव कि जिन्हों राह नहीं देता। आप बाणी च पढ़ के देखना, हर एक चीज गुरबाणी में लिखी है। पर गुरु रूप प्यारी सत्संग जो असी विचार नहीं करते, असी की करते हैं, असी पढ़िया, यानी कि तुसी पढ़िया नहीं है, पढ़िया तुसी भी, पर पढ़ के ना तुसी अखां बंद कर लिया। कहिंदा भाव गुरबाणी पढ़ी जिदे लई गुरबाणी लिखी सी, तुसी वो समझण की कोशिश नहीं कीती, तुसी केवल तां केवल वो गुरबाणी पढ़ के ते सुख नाल जुड़े रहे। तुसी तां भी खोज कीती ते सुख की खोज कीती, तुसी दुख दूर करन की खोज नहीं कीती, तुहाडी मन बिरति नहीं बनी। ते गुरु साहब नूं समझाउण लगे कहिंदे भी इहड़ा मन अंधा ना, इहनूं सजा मिली। कहड़ी सजा मिली? जम्मण मरण की सजा मिली। आप जी बाणी चो पढ़ना, सब कुछ लिखिया, बहुत सजाए पिया देश लम्मे, कहिंदा बड़ी सजा मिली, लम्मे देशां च पै गया। किहड़ा देश? अड़ा शरीर इहनूं देश कहिंदे गुरु साहब ने। कहिंदे फिर यह मन जिहड़ा ना देशां देशां च भटकदा रहा, कदी किसी शरीर च कदी किसी शरीर च, जिहड़ी आपां पंक्ति पढ़दे हां, इत्थों नाम भुल्लिया फिर हथ कताओ ना पाए, जोनी सब भुवाइयां बिस्ता माहे समाए। गुरु साहब ने कहते जे पुराणी इस जन्म के अंदर तू नाम तो भुल गया, सिमरन तो भुल गया, तू नाम सिमरन नहीं किया तो हथ कताओ ना पाए, जन्म होर मिलेगा पर कित हथ नहीं पैना। कहता पाओ कित हो सिमरन नहीं होना। यह जन्म केवल तो केवल सिमरन करने लिए है, यह जन्म केवल तो केवल परमात्मा तक पहुंचने लिए है, होर कोई भी जामा नहीं। आप देखो जामे किन्ने भोगे, किन्ने जन्म आप ले, ठीक है, लख 84 जोन सुबाई मानुष कहो प्रभ दी वड्याई। गुरु साहब बन कहते रहे 84 लख जोन परमात्मा ने पैदा की, पर एक वड्याई केवल तो केवल मन शरीर नूं मिली है कि जदों मना तेनों मन शरीर प्राप्त होगा, मानस शरीर के अंदर तो गुरु दे लड़ लग के अपनी पहचान कर सकता, अपने द्वारा किते पाप माड़े कर्म उन्होंने धो सकता, इस तो पहला तू कभी धो नहीं सकता। हुण जे दात मिली है, विचार करने वाली गल है, जे दात मिली है, जे समा मिलिया है, तो आप इन्हू गवाई जान दे, आप की कहने वो चल कोई गल नहीं, बतेरी उम्र पई है जे किहड़ा। गुरु रूप प्यारी सर संगत जी कभी जिंदगी च विचार करके देखो, कहिंदे ने महात्मा बुद्ध जी, महात्मा बुद्ध जी रथ ते सवार होए ते पहली बारी घरों निकले, वो कभी घरों बहर नहीं गए, उन्होंने माँ बाप ने जान नहीं दिता सी। पहली बारी घरों बहर निकले, जदों घरों बहर निकले ना ते कहिंदे आपी रथ ते जा रहे सन, रथ ते पर्दा किया होया सी, जिहड़ा रथवान सी ना रोड दे उत्तों कोई बजुर्ग लंघ रहा सी, बजुर्ग लंघ रहा सी, वह बेचारा सोटी नाल तुरदा सी, बहुत कमजोर हो चुका सी, लक उहदा बैंड हो गया सी, वह लंघता सी ते कितें रथवान ने उहनूं कहा बापू परां हो जा, ते इकदम घोड़े दीआं लगामां खिच के उहने रथ रोकिया ना, ते झटका लगा, ते कहिंदे ने जिहड़ा गौतम बुद्ध सी ना उहने पुछिया, पर्दा अग्गे करके वेख्या, कहिंदा इह कौण है? ते रथवान ने दस्सिया कहिंदा इह बुढ़ा है। ते महात्मा बुद्ध जी कहिंदे बुढ़ा कौण हुंदा है? कहिंदे बुढ़ा है। कहिंदा इह बुढ़ा है? ते अगो रथवान कहिंदा कहिंदा जी गल सुनो, जे तुसी जिंदे रहे ते तुसी ते बुढ़े होना ही एक दिन। हुण महात्मा बुद्ध जी कहिंदे मैं भी बुढ़ा होना? कहिंदे हां तुसी भी बुढ़े होना एक दिन। ते महात्मा बुद्ध जी कहिंदे रथ पिछे मोड़ लै। कहिंदे क्यों? कहिंदे मैं बुढ़ा हो गया, महसूस कर लिया अपने अंदर भी वाकई ही यह दिन मेरे ते आना है, मैं बुढ़ा हो गया। कहते रथ पिछे मोड़ लै, मैं बुढ़ा हो गया, मेरे को तुरिया नहीं जाना, चल चलिए वापस। रथ मोड़ लिया, वो पूछता भी तुसी रथ क्यों मोड़ता? तो महात्मा बुद्ध जी कहते यार मैं महसूस किया है, की महसूस किया? भी वाकई दिन मेरे ते भी आना है, मैं भी बुढ़े होना है, मैनू महसूस होया। हुण की होया? दूजे दिन रथ पेर लैके निकले, जो रथ लैके निकले ना ते चौंक दे विच एक मरीज हाय 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 करने नूं पाया। पता क्यों पाया चौंक दे विच? उन्हां समयां दे विच ना कोई मरीज ज्यादा हुंदा सी ना ते उन्हूं चौंक च लिया के लम्मे पा दिंदे सी, भी जिथों लोकी ज्यादा लंघदे, घोड़े लंघदे, लोकी लंघदे, तां कि कोई वेखे ਤੇ ਹੋ ਸਕਦਾ ਕਿਸੇ ਨੂੰ ਇਹਦਾ ਇਲਾਜ ਦਾ ਪਤਾ ਹੋਵੇ ਤੋ ਇਲਾਜ ਕਰ ਦੇਵੇ ਜਾਂ ਦੱਸ ਦੇਵੇ ਕਿ ਫਲਾਣੀ ਥਾਂ ਤੇ ਇਹਦਾ ਇਲਾਜ ਹੋ ਸਕਦਾ। ਇਸ ਕਰਕੇ ਚੌਂਕ ਚ ਲਿਆ ਕੇ ਲੰਮਾ ਪਾ ਲੈਂਦੇ ਸੀ, ਉਹਨੂੰ ਚੌਂਕ ਚ ਲੰਮਾ ਪਾਇਆ। ਉਹ ਪੁੱਛਦਾ ਹੈ ਮਹਾਤਮਾ ਬੁੱਧ ਜੀ ਰਥਵਾਨ ਇਹ ਕੌਣ ਹੈ, ਇਹ ਕਿਉਂ ਰੌਲਾ ਪਾ ਰਿਹਾ, ਕਿਉਂ ਰੋ ਰਿਹਾ? ਰਥਵਾਨ ਕਹਿੰਦਾ ਕਹਿੰਦਾ ਮਹਾਤਮਾ ਬੁੱਧ ਜੀ ਇਹ ਬਿਮਾਰ ਹੋ ਗਿਆ, ਇਹ ਬਿਮਾਰ ਹੋ ਗਿਆ। ਅੱਛਾ ਇਹ ਬਿਮਾਰੀ ਕਿਸੇ ਨੂੰ? ਕਹਿੰਦੇ ਹਾਂ ਇਹ ਤੇ ਕਰਮਾਂ ਦੀ ਲੱਗਦੀ ਹੈ, ਕਿਸੇ ਨੂੰ ਵੀ ਲੱਗ ਸਕਦੀ ਹੈ, ਮੈਨੂੰ ਵੀ ਲੱਗ ਸਕਦੀ, ਕਹਿੰਦੇ ਤੁਹਾਨੂੰ ਵੀ ਲੱਗ ਸਕਦੀ। ਕਹਿੰਦਾ ਮੋੜ ਰਾਤ ਪਿੱਛੇ ਮੈਨੂੰ ਬਿਮਾਰੀ ਲੱਗ ਗਈ, ਮੈਂ ਬਿਮਾਰ ਹੋ ਗਿਆ। ਮਹਾਤਮਾ ਬੁੱਧ ਜੀ ਪਿੱਛੇ ਮੁੜ ਗਏ, ਕਹਿਣ ਦਾ ਭਾਵ ਕਿ ਆਪਾਂ ਮਹਿਸੂਸ ਨਹੀਂ ਕਰਦੇ, ਜੋ ਪੜ੍ਹਦੇ ਹਾਂ ਮਹਿਸੂਸ ਕਰਦੇ ਪਏ ਵੀ ਮੈਂ ਬਿਮਾਰ ਹੋ ਗਿਆ। ਲਓ ਜੀ ਹੁਣ ਉਹਦੇ ਮਨ ਵਿੱਚ ਆ ਰਿਹਾ ਕਿ ਮੈਂ ਬੁੱਢੇ ਵੀ ਹੋਣਾ, ਮੈਂ ਬਿਮਾਰ ਵੀ ਹੋਣਾ, ਹੁਣ ਕੀ ਆਇਆ? ਥੋੜੇ ਦਿਨ ਬਾਅਦ ਫਿਰ ਬਾਹਰ ਨਿਕਲੇ ਤੇ ਕੀ ਵੇਖਿਆ? ਇੱਕ ਅਰਥੀ ਜਾ ਰਹੀ ਹੈ। ਮਹਾਤਮਾ ਬੁੱਧ ਜੀ ਕਹਿੰਦੇ ਕਹਿੰਦੇ ਰਥਵਾਨ ਇਹ ਕੌਣ ਹੈ? ਕਹਿੰਦਾ ਜੀ ਇਹ ਕੋਈ ਮਰ ਗਿਆ। ਕਹਿੰਦੇ ਮਰ ਗਿਆ? ਕਹਿੰਦੇ ਹਾਂ ਮਰ ਗਿਆ, ਉਹਦੀ ਡੈਡ ਬੋਡੀ ਲੈ ਕੇ ਜਾ ਰਹੇ ਫੂਕਣ ਲਈ। ਕਹਿੰਦੇ ਮੇਰੇ ਨਾਲ ਵੀ ਹੋਊ? ਤੇ ਰਥਵਾਨ ਕਹਿੰਦਾ ਕਹਿੰਦਾ ਦੇਖੋ ਬੁਢਾਪਾ ਆਉਣਾ ਨਾ ਆਉਣਾ ਕੋਈ ਵੱਡੀ ਗੱਲ ਨਹੀਂ, ਕਿਉਂ ਹੋਦਾ ਕੋਈ ਜਵਾਨੀ ਚ ਹੀ ਮਰ ਜਾ, ਬਿਮਾਰੀ ਲੱਗਣੀ ਨਾ ਲੱਗਣੀ ਕੋਈ ਵੱਡੀ ਗੱਲ ਨਹੀਂ, ਹੋਦਾ ਕਿਸੇ ਨੂੰ ਬਿਮਾਰੀ ਨਾ ਲੱਗੇ, ਕਈ ਸੱਜਣੇ ਏਦਾਂ ਹੀ ਮਰ ਜਾਂਦੇ ਬਿਮਾਰੀ ਨਹੀਂ ਲੱਗਦੀ। ਕਹਿੰਦੇ ਬੁਢਾਪਾ ਆਵੇ ਨਾ ਆਵੇ ਕੋਈ ਵੱਡੀ ਗੱਲ ਨਹੀਂ, ਬਿਮਾਰੀ ਆਵੇ ਨਾ ਆਵੇ ਕੋਈ ਵੱਡੀ ਗੱਲ ਨਹੀਂ, ਪਰ ਆਹ ਕੰਮ ਸਾਰਿਆਂ ਨਾਲ ਹੋਣਾ ਹੀ ਹੋਣਾ, ਮੌਤ ਆਉਣੀ ਹੀ ਆਉਣੀ। ਮਹਾਤਮਾ ਬੁੱਧ ਜੀ ਕਹਿੰਦੇ ਮੋੜ ਰਥਵਾਸ ਪਿੱਛੇ, ਰਥ ਪਿੱਛੇ ਮੋੜਿਆ, ਘਰ ਗਏ ਤੇ ਘਰ ਜਾ ਕੇ ਪਿਤਾ ਜੀ ਨੂੰ ਕਹਿੰਦੇ ਆ ਮਹਾਤਮਾ ਬੁੱਧ ਜੀ ਕਹਿੰਦੇ ਪਿਤਾ ਜੀ ਮੈਨੂੰ ਅੱਜ ਪਤਾ ਲੱਗਾ। ਕਹਿੰਦੇ ਕੀ? ਕਹਿੰਦੇ ਮੈਂ ਤੇ ਐਵੇਂ ਭੱਜਿਆ ਫਿਰਦਾ, ਆਹ ਜਿਹੜੇ ਦੁੱਖ ਲੱਗਣੇ ਨਾ ਇਹਨਾਂ ਦੁੱਖਾਂ ਦਾ ਛੁਟਕਾਰਾ ਕਿਵੇਂ ਕਰਨਾ, ਮੈਂ ਤੇ ਇਹਦੀ ਖੋਜ ਕਰਨੀ ਹੁਣ। ਕਿਹੜੀ? ਬੁਢਾਪਾ ਨਾ ਆਵੇ, ਆਉਣਾ ਮੇਰੇ ਤੇ, ਤੇ ਉਤੋਂ ਪਹਿਲਾਂ ਮੈਂ ਵੇਲਾ ਸਾਂਭ ਲਵਾਂ, ਮੇਰੇ ਕੋਲ ਤੁਰਿਆ ਨਹੀਂ ਜਾਣਾ ਇੱਕ ਦਿਨ, ਤੇ ਜੇ ਬਿਮਾਰੀ ਲੱਗ ਗਈ ਤੇ ਮੈਂ ਵੀ ਇੱਦਾਂ ਹਾਹਾ ਕਰਦਾ ਰਹੂੰਗਾ, ਤੇ ਜੇ ਮੌਤ ਆ ਗਈ ਮੈਨੂੰ ਚੁੱਕ ਕੇ ਫੂਕ ਦੇਣਾ। ਉਹਨੇ ਤਿੰਨਾਂ ਚੀਜ਼ਾਂ ਨੂੰ ਮਹਿਸੂਸ ਕੀਤਾ, ਮਹਾਤਮਾ ਬੁੱਧ ਨੇ ਮਹਿਸੂਸ ਕੀਤਾ ਵੀ ਇਹ ਮੇਰੇ ਤੇ ਸਮਾਂ ਆਉਣਾ ਆ, ਤੇ ਉਹਨੇ ਕੀ ਕੀਤਾ? ਇਸ ਸਮੇਂ ਦੇ ਵਿੱਚੋਂ ਬਚਣ ਲਈ ਭਗਤੀ ਕੀਤੀ, ਅਰਾਧਨਾ ਕੀਤੀ। ਤੇ ਆਪਾਂ ਵੀ ਤਾਂ ਪਾਣੀ ਚੋਂ ਪੜ੍ਹਦੇ ਹੀ ਆ, ਠੀਕ ਆ? ਆਪਾਂ ਪੜ੍ਹਦੇ, ਸਭ ਕੁਛ ਪੜ੍ਹਦੇ, ਨਾ ਬਾਰਕ ਨਾ ਜੋਬਣੇ ਨਾ ਬਿਰਦੀ ਕਛ ਬੰਦ, ਉਹ ਬੇਰਾ ਨਾ ਬੂਝੀਏ ਚੋਂ ਆਏ ਪਰੇ ਜਮ ਫੰਦ, ਪੜ੍ਹਦੇ ਆਪਾਂ। ਪਰ ਸਦਕੇ ਜਾਵਾਂ ਆਪਾਂ ਮਹਿਸੂਸ ਨਹੀਂ ਕਰਦੇ, ਆਪਾਂ ਮੰਨਣ ਨੂੰ ਤਿਆਰ ਨਹੀਂ ਹੈਗੇ। ਆਪਾਂ ਸ਼ਮਸ਼ਾਨ ਘਾਟ ਤੇ ਜਾਣੇ ਜਦੋਂ ਸੰਸਕਾਰ ਹੁੰਦਾ, ਜਦੋਂ ਸੰਸਕਾਰ ਹੁੰਦਾ ਆਪਾਂ ਸਾਰੇ ਗੱਲਾਂ ਕਰਨ ਡੇ ਇੱਕ ਦੂਜੇ ਨਾਲ, ਉਦੋਂ ਕੋਈ ਨਹੀਂ ਹੱਸਦਾ ਨਹੀਂ, ਕੋਈ ਮਜ਼ਾਕ ਨਹੀਂ ਕਰਦਾ। ਕੀ ਕਹਿੰਦੇ? ਯਾਰ ਇੱਕ ਦਿਨ ਸਾਰਿਆਂ ਤੇ ਆਉਣਾ, ਇੱਕ ਦਿਨ ਸਾਰਿਆਂ ਤੇ ਆਉਣਾ। ਜਿੱਦਾਂ ਹੀ ਉਹਨੂੰ ਲਾਂਬੂ ਲੱਗਦਾ ਤੇ ਆਪਾਂ ਤੁਰ ਪੈਂਦੇ ਹਾਂ, ਆਪਾਂ ਸਾਰੇ ਭੁੱਲ ਜਾਂਦੇ ਵੀ ਇਹ ਦਿਨ ਸਾਡੇ ਵੀ ਆਉਣਾ। ਕਿਉਂ? ਜੇ ਯਾਦ ਰੱਖੀਏ, ਜਿਹਨੂੰ ਮੌਤ ਯਾਦ ਆ ਉਹਨੂੰ ਰੱਬ ਯਾਦ ਆ, ਜਿਹਨੂੰ ਮੌਤ ਯਾਦ ਨਹੀਂ ਉਹਨੂੰ ਰੱਬ ਯਾਦ ਨਹੀਂ ਹੈ। ਹੁਣ ਦੇਖੋ ਗੌਤਮ ਬੁੱਧ ਨੂੰ ਮੌਤ ਚੇਤੇ ਰਹੀ, ਬਿਮਾਰੀ ਚੇਤੇ ਰਹੀ, ਬੁਢਾਪਾ ਚੇਤੇ ਰਿਹਾ ਤੇ ਰੱਬ ਚੇਤੇ ਆ ਗਿਆ। ਠੀਕ ਹੈ, ਉਹਨੇ ਮਿਹਨਤ ਕੀਤੀ, ਭਗਤੀ ਕੀਤੀ ਵੀ ਮੈਂ ਇਸ ਦੁੱਖ ਤੋਂ ਬਾਹਰ ਹੋਣਾ। ਕਹਿੰਦਾ ਭਾਵ ਕਿ ਮੈਂ ਜੰਮਣ ਮਰਨ ਦੇ ਗੇੜ ਤੋਂ ਬਾਹਰ ਹੋਣਾ, ਜੇ ਬਾਹਰ ਹੋਊਗਾ ਤਾਂ ਹੀ ਬੁਢਾਪਾ ਨਹੀਂ ਨਾ ਹੋਊਗਾ, ਤਾਂ ਹੀ ਬਿਮਾਰੀ ਨਹੀਂ ਲੱਗੂਗੀ, ਤਾਂ ਹੀ ਮੇਰੀ ਮੌਤ ਨਹੀਂ ਨਾ ਹੋਊਗੀ। ਤੇ ਆਪਾਂ ਨੇ ਕਦੀ ਮਹਿਸੂਸ ਨਹੀਂ ਕੀਤਾ, ਸਾਨੂੰ ਲੋੜ ਨਹੀਂ ਪਈ। ਗੁਰੂ ਪਿਆਰਿਓ ਅੰਦਰ ਵੜਨਾ ਪੈਣਾ, ਮਹਿਸੂਸ ਕਰਨਾ ਪੈਣਾ, ਜੋ ਆਪਾਂ ਪੜ੍ਹਦੇ ਹਾਂ ਨਾ ਉਹਨੂੰ ਆਪਣੇ ਤੇ ਟਿਕਾਉਣਾ ਪੈਣਾ। ਇਹ ਨਹੀਂ ਪੜ੍ਹ ਲਿਆ ਤਾਂ ਤਾਂ ਗੁਰੂ ਸਾਹਿਬਾਂ ਨੇ ਕਿਹਾ ਪੜ ਪੜ ਗੱਡੀ ਲੱਦੀਏ, ਕਹਿੰਦੇ ਪੰਡਾ ਬਣੀ ਜਾਂਦੇ ਆਪਾਂ। ਕਹਿੰਦੇ ਪੰਡਾ ਨਾ ਬਣੋ, ਕੀ ਕਰੋ? ਗੁਰਬਾਣੀ ਪੜ੍ਹੋ, ਗੁਰਬਾਣੀ ਪੜ੍ਹ ਕੇ ਉਹਨੂੰ ਆਪਣੇ ਤੇ ਟਿਕਾਓ, ਮਹਿਸੂਸ ਕਰੋ ਵੀ ਵਾਕਈ ਜਿਹੜੀ ਗੱਲ ਲਿਖੀ ਹੈ ਮੇਰੇ ਤੇ ਵੀ ਆਉਣੀ ਹੈ, ਮੇਰੇ ਨਾਲ ਵੀ ਇਹ ਸਮਾਂ ਆ ਸਕਦਾ ਹੈ, ਕਿਉਂ ਨਾ ਹੋਵੇ, ਮੈਂ ਇਸ ਸਮੇਂ ਤੋਂ ਬਾਹਰ ਕਿਵੇਂ ਹੋ ਸਕਦਾ, ਆਪਾਂ ਮਹਿਸੂਸ ਕਰਨਾ। ਗੁਰੂ ਸਾਹਿਬਾਂ ਨੇ ਤਾਂ ਤੇ ਲਿਖਿਆ ਖਸਮ ਵਿਸਾਰ ਕੀ ਰਸ ਭੋਗ, ਕਹਿੰਦਾ ਸੀ ਪਰਮਾਤਮਾ ਨੂੰ ਭੁੱਲ ਕੇ ਨਾ ਤੇ ਸੰਸਾਰ ਦੇ ਪਦਾਰਥਾਂ ਨੂੰ ਭੋਗਦੇ ਫਿਰਦੇ ਆ, ਤਾਂ ਤਨ ਉੱਠ ਖਲੋਏ ਰੋਗ, ਕਹਿੰਦੇ ਤਾਂ ਸਾਡੇ ਸਰੀਰ ਦੇ ਅੰਦਰ ਬਿਮਾਰੀਆਂ ਪੈਦਾ ਹੁੰਦੀਆਂ, ਤਾਂ ਸਾਡੇ ਸਰੀਰ ਨੂੰ ਰੋਗ ਲੱਗਦੇ ਆ। ਠੀਕ ਹੈ, ਫਿਰ ਕਹਿੰਦੇ ਮਨ ਅੰਧੇ ਕੋ ਮਿਲੇ ਸਜਾਏ, ਕਹਿੰਦਾ ਇਹਦਾ ਮਨ ਹੈ ਨਾ ਅੰਨਾ, ਅੰਨੇ ਦਾ ਭਾਵ ਦੇਖੋ ਕੀ ਹੈ। ਹੁਣ ਦੇਖੋ ਆਪਾਂ ਹੁਣੇ ਗੱਲ ਕੀਤੀ ਕਿ ਮਹਾਤਮਾ ਬੁੱਧ ਨੂੰ ਸਾਰੀ ਸੋਝੀ ਆ ਗਈ ਤੇ ਅਸੀਂ ਅੰਨੇ ਆ ਤੇ ਅਸੀਂ ਇੰਨਾ ਕੁਝ ਪੜ੍ਹਿਆ, ਸਾਨੂੰ ਕੋਈ ਮਹਿਸੂਸ ਨਹੀਂ ਹੋਇਆ, ਸਾਨੂੰ ਸੋਝੀ ਨਹੀਂ ਆਈ। ਠੀਕ ਹੈ, ਕਹਿੰਦੇ ਅਸੀਂ ਸੋਝੀ ਲੈਣੀ ਗੁਰੂ ਕੋਲ, ਆਪਾਂ ਲੈਣ ਕੀ ਆਏ? ਸੋਝੀ ਤੇ ਲੈਣ ਆਏ, ਸਾਨੂੰ ਗੁਰੂ ਸਾਹਿਬਾਂ ਨੇ ਸਮਝਾਇਆ। ਕਹਿੰਦੇ ਭਾਈ ਗੱਲ ਸੁਣ, ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ, ਕਹਿੰਦਾ ਸੰਸਾਰ ਤੇ ਜਿਹੜੀ ਪ੍ਰੀਤ ਕਰਦਾ ਫਿਰਦਾ ਸਾਰੀ ਝੂਠੀ ਹੈ। ਕਿਵੇਂ ਝੂਠੀ? ਤੁਸੀਂ ਕਿਸੇ ਨਾਲ ਪ੍ਰੀਤ ਕਰ ਲਓ, ਕਿਸੇ ਨਾਲ ਪਿਆਰ ਕਰ ਲਓ, ਨਿਭਜੂ, ਪਤਾ ਨਹੀਂ ਕਿੰਨੇ ਪਹਿਲਾਂ ਮਰ ਜਾਣਾ, ਤੁਸੀਂ ਰੋਕ ਲਓਗੇ ਕਿਸੇ ਨੂੰ। ਪਰ ਸਦਕੇ ਜਾਵਾਂ, ਜੇ ਪਰਮਾਤਮਾ ਨਾਲ ਪ੍ਰੀਤ ਪੈ ਗਈ ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹਦਾ ਸਾਥ ਕਦੀ ਛੁੱਟਣਾ ਹੀ ਨਹੀਂ, ਉਹਦਾ ਕਦੀ ਨਾਤਾ ਟੁੱਟਣਾ ਹੀ ਨਹੀਂ। ਜਿੱਦਣ ਉਹਦੇ ਨਾਲ ਜੁੜ ਗਏ ਆਪਾਂ, ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਕਦੀ ਟੁੱਟ ਹੀ ਨਹੀਂ ਸਕਦੇ। ਸੰਸਾਰ ਦੀ ਪ੍ਰੀਤ ਟੁੱਟ ਸਕਦੀ ਹੈ, ਕਿੰਨੇ ਦਿਨ ਨਾਲ ਰਹਿ ਲੂ ਕੋਈ, ਕੋਈ ਪਤਾ ਨਹੀਂ, ਮਹੀਨਾ, ਦੋ ਮਹੀਨੇ, ਦਸ ਮਹੀਨੇ, ਸਾਲ, ਦਸ ਸਾਲ, ਵੀਹ ਸਾਲ, ਪੰਜਾਹ ਸਾਲ, ਸੱਠ ਸਾਲ, ਕਿੰਨੇ ਚਿਰ ਨਾਲ ਰਹਿ ਲੂ। ਪਰ ਸਦਕੇ ਜਾਵਾਂ, ਜੇ ਪਰਮਾਤਮਾ ਨਾਤਾ ਜੁੜ ਗਿਆ, ਕੋਈ ਤੋੜ ਸਕਦਾ ਹੀ ਨਹੀਂ, ਕੋਈ ਭਜਾ ਸਕਦਾ ਹੀ ਨਹੀਂ। ਉਸ ਚੀਜ਼ ਨੂੰ ਸਮਝਣਾ ਆਪਾਂ, ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਕਹਿੰਦੇ ਮਨ ਅੰਧਾ, ਇਹਨੇ ਗੁਰੂ ਦੀ ਗੱਲ ਸਮਝੀ ਨਹੀਂ, ਜਿਹੜੇ ਪਾਸੇ ਗੁਰੂ ਜੀ ਲਿਜਾਣਾ ਚਾਹੁੰਦੇ ਸਨ ਇਹ ਗਿਆ ਹੀ ਨਹੀਂ, ਇਹ ਦੂਜੇ ਰਸਤੇ ਤੁਰ ਪਿਆ, ਇਸ ਕਰਕੇ ਇਹਨੂੰ ਸਜ਼ਾ ਮਿਲੀ। ਕਿਹੜੀ ਸਜ਼ਾ ਮਿਲੀ? ਇਹ ਦੇਸ਼ਾਂ ਦੇਸ਼ਾਂ ਚ ਘੁੰਮਦਾ ਰਿਹਾ, ਕਹਿੰਦਾ ਭਾਵ ਜੰਮਦਾ ਮਰਦਾ ਰਿਹਾ। ਕੌਣ? ਮਨ। ਆਹ ਸਰੀਰ ਹੈ ਨਾ, ਇਹ ਤਾਂ ਆਪਾਂ ਇੱਥੇ ਆ ਕੇ ਕੜਾਈ ਦੀ ਕੋਠੜੀ ਲਈ ਆ, ਇਹ ਥੋੜੇ ਸਮੇਂ ਲਈ ਮਿਲਿਆ, ਪਰ ਯਾਤਰਾ ਮਨ ਦੀ ਆ, ਮਨ ਦੀ ਯਾਤਰਾ, ਤਨ ਦੀ ਕੋਈ ਯਾਤਰਾ ਨਹੀਂ। ਤਨ ਇੱਥੇ ਲਿਆ, ਇੱਥੇ ਰਹਿ ਜਾਣਾ। ਮਨ ਯਾਤਰਾ ਕਰਦਾ, ਕਦੀ ਕਿਸੇ ਸਰੀਰ ਦੇ ਅੰਦਰ, ਕਦੀ ਕਿਸੇ ਸਰੀਰ ਦੇ ਅੰਦਰ ਮਨ ਯਾਤਰਾ ਕਰਦਾ। ਗੁਰਬਾਣੀ ਚ ਗੁਰੂ ਜੀ ਲਿਖਦੇ, ਹਉ ਆਇਆ ਦੂਰੋਂ ਚੱਲ ਕੇ। ਕੌਣ? ਸਰੀਰ ਥੋੜੀ ਚੱਲ ਕੇ ਆਇਆ, ਸਰੀਰ ਤੇ ਇੱਥੋਂ ਹੀ ਆ। ਐਵੇਂ ਨਾ ਭੁਲੇਖੇ ਚ ਪੈ ਜਾਓ, ਹਉ ਆਇਆ ਦੂਰੋਂ ਚੱਲ ਕੇ, ਵੀ ਮੈਂ ਬੜੀ ਦੂਰੋਂ ਚੱਲ ਕੇ ਆਇਆ, ਮੈਂ ਲੁਧਿਆਣਿਓਂ ਚੱਲ ਕੇ ਆਇਆ, ਮੈਂ ਚੰਡੀਗੜ੍ਹੋਂ ਚੱਲ ਕੇ ਆਇਆ। ਨਹੀਂ 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 ਨਹੀਂ, ਹਉ ਆਇਆ ਦੂਰੋਂ ਚੱਲ ਕੇ, ਮੈਂ ਦੂਰੋਂ ਚੱਲ ਗਿਆ। ਕੌਣ? ਮਨ ਕਹਿ ਰਿਹਾ ਕਿ 83,99,999 ਜਨਮ ਮੈਂ ਭੋਗ ਆਇਆ। ਕਿੰਨੀ ਦੂਰੀ ਤੈਅ ਕੀਤੀ? ਹੋ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਈ ਜੀ ਹੋ। ਕਹਿੰਦੇ ਹੁਣ ਜਾ ਕੇ ਮਨੁੱਖ ਦਾ ਜਨਮ ਮਿਲਿਆ, ਜਿਹਦੇ ਵਿੱਚ ਮੈਨੂੰ ਗੁਰੂ ਦੀ, ਪਰਮਾਤਮਾ ਦੀ ਸ਼ਰਨ ਵੇਖਣੀ ਮਿਲੀ ਕਿਤੇ, ਠੀਕ ਆ। ਮੈਂ ਆਸਾ ਰੱਖੀ ਚਿੱਤ ਮੈਂ, ਕਹਿੰਦੇ ਹੁਣ ਮੇਰੇ ਮਨ ਵਿੱਚ ਇੱਕ ਕਿਰਨ ਪੈਦਾ ਹੋਈ ਹੈ, ਇੱਕ ਰੋਸ਼ਨੀ ਪੈਦਾ ਹੋਈ ਹੈ ਕਿ ਮੇਰਾ ਸਭੋ ਦੁੱਖ ਗਵਾਏ ਜੀ ਹੋ, ਕਿ ਮੇਰਾ ਸਾਰਾ ਦੁੱਖ ਖਤਮ ਹੋ ਜੂ। ਕਿਹੜਾ ਦੁੱਖ? ਪਰਮਾਤਮਾ ਨੂੰ ਜਿਹੜਾ ਵਿਛੋੜਾ ਪਿਆ ਨਾ, ਮੇਰਾ ਵਿਛੋੜਾ ਖਤਮ ਹੋ ਜੂ। ਗੱਲ ਵਿਛੋੜੇ ਦੀ, ਠੀਕ ਹੈ। ਯਤਨ ਬਹੁਤ ਸੁੱਖ ਕੋ ਕੀ ਹੈ, ਦੁੱਖ ਕੋ ਕੀ ਉਹਨਾਂ ਕੋਈ। ਆਪਾਂ ਦੁੱਖ ਲਈ ਯਤਨ ਕੋਈ ਨਹੀਂ ਕਰਦੇ। ਤੇ ਦੇਖੋ ਇੱਥੇ ਗੁਰੂ ਸਾਹਿਬ ਬਣ ਕੇ ਲਿਖਣ ਨੇ, ਕਹਿੰਦੇ ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀ। ਮੈਂ ਦੁੱਖ ਗਵਾਉਣਾ ਹੈ, ਦੁੱਖ ਖਤਮ ਕਰਨਾ ਹੈ। ਪਰ ਦੁੱਖ ਖਤਮ ਕਰਨ ਦੀ ਸਾਨੂੰ ਚਿੰਤਾ ਹੀ ਨਹੀਂ, ਆਪਾਂ ਉਪਰਾਲਾ ਹੀ ਕੋਈ ਨਹੀਂ ਕੀਤਾ। ਅਸੀਂ ਇਸ ਬਾਰੇ ਸੋਚਿਆ ਹੀ ਨਹੀਂ ਕਿ ਦੁੱਖ ਖਤਮ ਕਰਨਾ ਜਾਂ ਦੁੱਖ ਬਾਰੇ ਆਪਾਂ ਕੋਈ ਧਿਆਨ ਚ ਆਇਆ ਹੀ ਨਹੀਂ। ਸਾਡੇ ਦਿਮਾਗ ਤੇ ਕੋਈ ਚੀਜ਼ ਆਈ ਵੀ ਸੁੱਖ ਕਿਵੇਂ ਮਿਲਣਾ, ਕਿਵੇਂ ਸੁੱਖ ਮਿਲ ਸਕਦੇ ਆ। ਆਪਾਂ ਰਾਤ ਦਿਨ, ਤੁਸੀਂ ਦੇਖੋ, ਗੁਰੂ ਘਰ ਜਾਂਦੇ ਹੋ, ਘਰ ਬੈਠੇ ਪਾਠ ਕਰਦੇ ਹੋ, ਸਭ ਕੁਝ ਕਰਦੇ ਹੋ, ਪਰ ਇੱਕ ਗੱਲ ਚੀਜ਼ ਪੱਲੇ ਬੰਨ ਕੇ ਦੇਖਿਓ, ਧਿਆਨ ਸੁੱਖ ਚ ਕਿਵੇਂ ਆਉਂਦਾ ਵੀ ਸੁੱਖ ਕਿਵੇਂ ਮਿਲਣਾ, ਸੁੱਖ ਕਿਵੇਂ ਮਿਲਣਾ। ਕੋਈ ਵਿਰਲਾ ਹੀ ਹੈ ਵੀ ਦੁੱਖ ਦੂਰ ਕਿਵੇਂ ਹੋਣੇ, ਉਹ ਨਹੀਂ ਸੋਚਦਾ, ਉਹਦੀ ਮਨ ਬਿਰਤੀ ਨਹੀਂ ਬਣਦੀ। ਫਿਰ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਭਾਈ ਕਦੀ ਜ਼ਿੰਦਗੀ ਚ ਵਿਚਾਰ ਕਰਕੇ ਦੇਖ, ਵੇਖੇ ਰਾਜ ਤੇ ਅੰਧਲਾ ਭਾਰੀ। ਦੁੱਖ ਵੇਖੋ ਕਿੱਡੀ ਵੱਡੀ ਚੀਜ਼ ਹੈ, ਵੇਖੇ ਰਾਜ ਤੇ ਅੰਧਲਾ ਭਾਰੀ। ਕਹਿੰਦੇ ਵੀ ਇਹ ਜਿਹੜਾ ਮਨ ਹੈ ਨਾ, ਵਿਸ਼ੇ ਵਿਕਾਰਾਂ ਦੇ ਵਿੱਚ ਵਿੜਿਆ ਅੰਨਾ ਹੋ ਗਿਆ, ਭਾਰੀ ਦਾ ਭਾਵ ਜ਼ਿਆਦਾ ਹੀ ਅੰਨਾ ਹੋ ਗਿਆ। ਔਰ ਅੰਨੇ ਹੋਣ ਕਰਕੇ ਇਹਨੂੰ ਨਾਮ ਚੇਤੇ ਹੀ ਨਹੀਂ, ਸਿਮਰਨ ਚੇਤੇ ਹੀ ਨਹੀਂ। ਤੁਸੀਂ ਦੇਖੋ, ਆਪਾਂ ਨਾ ਆਪਣੇ ਸੰਸਾਰ ਦੇ ਧੰਦੇ ਚ ਇੰਨੇ ਕੁ ਖੁੱਬੇ ਆ, ਇੰਨੇ ਖੁੱਬੇ ਆ, ਸੰਸਾਰੀ ਧੰਦੇ ਨੂੰ ਆਪਾਂ ਟਾਈਮ ਪਹਿਲਾਂ ਦਿੰਦੇ ਹਾਂ, ਪਰ ਨਾਮ ਨੂੰ ਟਾਈਮ ਨਹੀਂ ਦਿੰਦੇ। ਸੰਸਾਰੀ ਧੰਦੇ ਨੂੰ ਕਿਸੇ ਨੂੰ ਆਪਾਂ ਟਾਈਮ ਦੇ ਆਈਏ ਭਲਾ, ਕਿ ਭਾਈ ਸਾਹਿਬ ਜੋ ਮਰਜ਼ੀ ਹੈ, ਮੈਂ ਕੱਲ੍ਹ ਤੁਹਾਨੂੰ ਸਵੇਰੇ 8 ਵਜੇ ਮਿਲੂੰਗਾ। ਆਪਾਂ ਭੱਜੋ ਨੱਠੀ ਕਰਦੇ ਹਾਂ ਵੀ ਮੈਂ ਸਵੇਰੇ 8 ਵਜੇ ਦਾ ਟਾਈਮ ਦਿੱਤਾ, ਮੇਰੀ ਬੇਇੱਜ਼ਤੀ ਹੁੰਦੀ ਆ। ਕੀ ਕਹੂਗਾ, ਇਹ ਬੰਦਾ ਟਾਈਮ ਤੇ ਨਹੀਂ ਆਉਂਦਾ, ਮੈਂ 8 ਵਜੇ ਮਿਲਣਾ। ਪਰ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ ਕਦੀ ਮਨ ਵਿੱਚ ਵਿਚਾਰਿਆ ਜੇ ਕਿ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਚਰਨਾਂ ਚ ਬੇਨਤੀ ਕੀਤੀ ਸੀ ਕਿ ਮੈਂ ਅੱਜ ਤੋਂ ਸਿਮਰਨ ਸ਼ੁਰੂ ਕਰਨਾ, ਭਾਵੇਂ ਜੋ ਮਰਜ਼ੀ ਹੋ ਜੇ। ਕੀ ਕਹੀਦਾ? ਚੱਲ ਸਿਮਰਨ ਕੱਲ੍ਹ ਤੋਂ ਸ਼ੁਰੂ ਕਰ ਲਾਂਗੇ, ਕੋਈ ਗੱਲ ਨਹੀਂ, ਪਹਿਲਾਂ ਉਹਨੂੰ ਭੱਜ ਕੇ ਮਿਲ ਲਈਏ, ਉੱਥੇ ਬੇਇੱਜ਼ਤੀ ਨਾ ਹੋ ਜੇ। ਗੁਰੂ ਪਿਆਰਿਓ, ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਵਾਅਦਾ ਕੀਤਾ, ਸਭ ਤੋਂ ਪਹਿਲਾਂ ਉਹ ਪੂਰਾ ਕਰੋ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਹਾ ਮੈਂ ਸਿਮਰਨ ਕਰਨਾ, ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨੋ, ਔਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਮੰਨੋ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਪਹਿਲਾਂ ਕਰੋ। ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ? ਇਸ ਯੁੱਗ ਮੇ ਸੋਭਾ ਨਾਮ ਕੀ, ਬਿਨ ਨਾਮ ਹੈ ਸੋ ਬਣਾਓ। ਇਹ ਕਹਿੰਦੇ ਕਲਯੁਗ ਦਾ ਸਮਾਂ, ਇਹਦੇ ਚ ਨਾਮ ਦੀ ਵਿੜਾਈ ਹੈ। ਬਿਨਾਂ ਨਾਮ ਤੋਂ ਮਨਾ ਤੈਨੂੰ ਕਿਸੇ ਦੇ ਢੀਮ ਨਹੀਂ ਮਾਰਨੀ, ਨਾਮ ਸਿਮਰਨ ਕਰ। ਪਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸਾਡਾ ਧਿਆਨ ਹੀ ਹੈ ਨਹੀਂ ਵੀ ਆਪਾਂ ਨਾਮ ਸਿਮਰਨ ਕਰ ਲਈਏ, ਕਿਤੇ ਭਗਤੀ ਰੱਬ ਰੱਬ ਕਰ ਲਈਏ ਘੜੀ ਕਿਤੇ ਨਾ। ਰਾਤ ਨੂੰ ਆਪਾਂ ਨੂੰ ਨੀਂਦ ਆਉਂਦੀ ਹੈ, ਰਾਤ ਨੂੰ ਆਪਾਂ ਨੂੰ ਨੀਂਦ ਆਉਂਦੀ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਨੀਂਦ ਜ਼ੋਰ ਪਾ ਦਿੰਦੀ, ਨੀਂਦ ਜ਼ੋਰ ਪਾ ਦਿੰਦੀ ਹੈ। ਆਪਾਂ ਲੋਕ ਕਹਾਂਗੇ ਮੈਨੂੰ ਨੀਂਦ ਬੜੀ ਘੱਟ ਆਉਂਦੀ ਹੈ, ਪਰ ਸਿਮਰਨ ਕਰਨ ਲੱਗ ਪਓ ਨੀਂਦ ਉਸੇ ਲਈ ਆ ਜਾਂਦੀ। ਨੀਂਦ ਜ਼ੋਰ ਪਾ ਦਿੰਦੀ ਹੈ, ਪਰ ਆਪਾਂ ਕਦੀ ਕਿਹਾ ਵੀ ਜੋ ਮਰਜ਼ੀ ਹੋ ਜਾਏ, ਕੋਈ ਆਪਣਾ ਸੰਸਾਰੀ ਕੰਮ ਹੋਵੇ, ਕੋਈ ਪਾਰਟੀ ਹੋਵੇ, ਤੇ ਆਪਾਂ ਕਹਿੰਦੇ ਯਾਰ ਏਡੀ ਕੋਈ ਗੱਲ ਨਹੀਂ, ਮੈਂ ਰਾਤ 12-2 ਵਜੇ ਆਊਂਗਾ, ਕੋਈ ਗੱਲ ਨਹੀਂ, ਮੈਂ ਆਊਂਗਾ ਤੁਹਾਡੇ। ਪਰ ਨਾਮ ਸਿਮਰਨ ਦੀ ਵਾਰੀ ਆ ਜਾਏ, ਸਤਸੰਗ ਦੀ ਵਾਰੀ ਆ ਜਾਏ, ਕੀ ਕਹੀਦਾ? ਬੜੇ ਸੱਜਣ ਵੇਖੇ ਅਸੀਂ, ਜੀ ਮੇਰਾ ਨਾ ਟਾਈਮ ਹੋਏਗਾ ਸੌਣ ਦਾ, ਮੈਂ 10 ਵਜੇ ਨਾਲ ਸੌ ਜਾਂਦਾ, ਤੇ ਮੈਂ 12 ਵਜੇ ਤੱਕ ਗੁਰਦੁਆਰੇ ਨਹੀਂ ਬਹਿ ਸਕਦਾ, ਮੇਰੇ ਵਾਸਤੇ ਚ ਨਹੀਂ ਹੈਗਾ। ਅੱਛਾ, ਉਹੀ ਬੰਦਾ ਅਗਲੇ ਦਿਨ ਪਾਰਟੀ ਤੇ ਫਿਰਨ ਰਿਹਾ 2 ਵਜੇ, ਉਹਨੂੰ ਪੁੱਛਿਆ ਭਾਈ ਸਾਹਿਬ ਤੁਸੀਂ ਕਹਿੰਦੇ ਸੀ ਮੈਂ 10 ਵਜੇ ਤੱਕ ਬਾਅਦ ਜਾਗ ਸਕਦਾ ਨੀ, ਮੇਰੇ ਕੋਲ ਜਾਗਿਆ ਨੀ ਜਾਂਦਾ, ਤੇ 2 ਵਜੇ ਕੇ ਪਾਰਟੀ, ਉਹ ਪਾਰਟੀ ਤੇ ਫਿਰ ਜਾਣਾ ਹੀ ਪੈਂਦਾ ਨਾ ਜੀ, ਉਹ ਤੇ ਫਿਰ ਚੰਗੇ ਨੀ ਲੱਗੇਦਾ, ਇੱਜ਼ਤ ਨੀ ਰਹਿੰਦੀ। ਦੇਖ ਲਓ, ਸੰਸਾਰੀ ਧੰਦਿਆਂ ਲਈ ਆਪਾਂ ਜਾਗ ਸਕਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਬਹਿਣ ਲਈ ਆਪਾਂ ਜਾਗ ਨਹੀਂ ਸਕਦੇ, ਸਾਡੀ ਨੀਂਦ ਨਹੀਂ ਪੂਰੀ ਹੁੰਦੀ। ਸਿਰਫ ਵਿਚਾਰ ਕਰੋ ਆਪ ਜੀ, ਕਿਉਂਕਿ ਅਸੀਂ ਗੁਰਬਾਣੀ ਪੜ੍ਹਦੇ ਹਾਂ ਪਰ ਗੁਰਬਾਣੀ ਤੇ ਅਮਲ ਨਹੀਂ ਕਰਦੇ। ਜਿੰਨਾ ਚਿਰ ਅਮਲ ਨਹੀਂ ਕਰਾਂਗੇ ਨਾ, ਉਹਨਾਂ ਚਿਰ ਗੱਲ ਨਹੀਂ ਬਣਨੀ। ਫਿਰ ਗੁਰੂ ਸਾਹਿਬ ਬਣੇਗਾ ਵਿਖੇ ਰਾਜ ਤੇ ਅੰਧਲਾ ਭਾਰੀ, ਕਹਿੰਦੇ ਇਹ ਵਿਸ਼ੇ ਵਿਕਾਰ ਜਿਹੜੇ ਨੇ ਨਾ, ਇਹ ਮਨ ਦੇ ਉੱਤੇ ਏਡੇ ਭਾਰੀ ਨੇ ਵੀ ਮਨ ਨੂੰ ਅੰਧਾ ਕਰ ਦਿੰਦੇ ਆ। ਇਹ ਮਨ ਫਿਰ ਨਾਮ ਸਿਮਰਨ ਨਹੀਂ ਕਰਦਾ, ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਨਹੀਂ ਮੰਨਦਾ। ਫਿਰ ਗੁਰੂ ਸਾਹਿਬ ਨੂੰ ਪਤਾ ਕਹਿੰਦੇ, ਕਹਿੰਦੇ ਦੁੱਖ ਲਾਗੇ ਰਾਮ ਨਾਮ ਜਿਤਾਰੀ। ਕਹਿੰਦਾ ਫਿਰ ਜਦੋਂ ਕੋਈ ਦੁੱਖ ਲੱਗਦਾ ਨਾ, ਜਦੋਂ ਕੋਈ ਮੁਸੀਬਤ ਪੈਂਦੀ ਹੈ ਨਾ, ਕਹਿੰਦਾ ਉਸ ਵੇਲੇ ਫਿਰ ਰੱਬ ਚੇਤੇ ਆਉਂਦਾ। ਦੁੱਖ ਲੱਗੇ ਰਾਮ ਨਾਮ ਚਿਤਾਰੀ, ਕਹਿੰਦਾ ਜਦੋਂ ਕੋਈ ਦੁੱਖ ਲੱਗਦਾ ਨਾ, ਕੋਈ ਮੁਸੀਬਤ ਭਾਰੀ ਪੈਂਦੀ ਹੈ, ਉਸ ਵੇਲੇ ਫਿਰ ਰਾਮ ਨਾਮ ਚੇਤੇ ਆ ਜਾਂਦਾ, ਫਿਰ ਵਾਹਿਗੁਰੂ ਵਾਹਿਗੁਰੂ ਕਰਦਾ, ਫਿਰ ਗੁਰਦੁਆਰੇ ਨੂੰ ਭਜਦਾ, ਫਿਰ ਸਾਧੂਆਂ ਸੰਤਾਂ ਮਗਰ ਭਜਦਾ ਹੈ। ਪਰ ਜੇ ਇਹਨੂੰ ਕਿਤੇ ਪਹਿਲਾਂ ਕਹੋ ਨਾ ਵੀ ਤੂੰ ਗੁਰੂ ਦੇ ਲੜ ਲੱਗ, ਗੁਰੂ ਵਾਲਾ ਬਾਣਾ ਅੰਮ੍ਰਿਤ ਛਕ, ਗੁਰਬਾਣੀ ਪੜ੍ਹ, ਕੀ ਕਹਿੰਦਾ? ਕਹਿੰਦਾ ਸਾਡੇ ਕੋਲ ਇੰਨਾ ਟਾਈਮ ਹੈ ਨਹੀਂ, ਸਾਡੇ ਕੋਲ ਵਕਤ ਨਹੀਂ ਹੈਗਾ, ਅਸੀਂ ਬੜੇ ਬਿਜ਼ੀ ਹਾਂ। ਤੇ ਜਦੋਂ ਮੁਸੀਬਤ ਪੈਂਦੀ ਹੈ, ਤੁਸੀਂ ਦੇਖਿਓ ਗੁਰੂ ਘਰ ਸਭ ਤੋਂ ਪਹਿਲਾਂ ਪਹੁੰਚਿਆ ਆਊ ਤੜਕੇ। ਜੇ ਕੋਈ ਪੁੱਛੂ ਭਾਈ ਸਾਹਿਬ ਤੁਸੀਂ ਅੱਜ ਗੁਰਦੁਆਰੇ ਪਹੁੰਚ ਗਏ? ਹਾਂ ਹਾਂ, ਮੈਂ ਕਿਹਾ ਚੱਲਿਆ ਕਰਦੇ, ਅਸੀਂ ਵੀ ਗੁਰਦੁਆਰੇ ਚੱਲਿਆ ਕਰੀਏ, ਤੁਸੀਂ ਜਾਂਦੇ ਹੋ, ਤੁਹਾਡੇ ਵੱਲ ਦੇਖ ਕੇ ਮੈਨੂੰ ਵੀ ਯਾਦ ਆ ਗਈ, ਚੱਲਿਆ ਕਰੀਏ। ਨਹੀਂ, ਫਿਰ ਬੰਦਾ ਸਮਝਦਾ ਕੋਈ ਮੁਸੀਬਤ ਪਈ ਹੋਣੀ, ਫਿਰ ਦੱਸਦਾ ਹੌਲੀ ਹੌਲੀ, ਹਾਂਜੀ ਭਾਈ ਸਾਹਿਬ ਬਹੁਤ ਦੁੱਖ ਭਾਰੀ ਪੈ ਗਿਆ, ਫਿਰ ਅਸੀਂ ਕਿਹਾ ਚੱਲੀਏ ਗੁਰੂ ਘਰ ਚੱਲੀਏ। ਉਹੀ ਗੱਲ ਗੁਰੂ ਸਾਹਿਬ ਨੇ ਕਹਿੰਦਾ, ਕਹਿੰਦਾ ਦੁੱਖ ਲੱਗ ਗਏ ਰਾਮ ਨਾਮ ਚਿਤਾਰੀ, ਕਹਿੰਦਾ ਦੁੱਖ ਜਦੋਂ ਲੱਗਦਾ ਨਾ, ਫਿਰ ਪਰਮਾਤਮਾ ਦਾ ਨਾਮ ਚੇਤੇ ਆ ਜਾਂਦਾ। ਹਰ ਇੱਕ ਚੀਜ਼ ਦੀ ਵਿਚਾਰ ਕਰਨੀ ਆਪ ਜੀ ਨੇ, ਜਿੰਨਾ ਚਿਰ ਵਿਚਾਰ ਨਹੀਂ ਕਰਦੇ ਗੁਰੂ ਰੂਪ ਪਿਆਰੇ ਸਾਧ ਸਿੰਘ ਜੀ, ਉਹਨਾਂ ਤੇ ਗੱਲ ਨਹੀਂ ਬਣਨੀ। ਗੁਰੂ ਸਾਹਿਬ ਨੇ ਆਪ ਜੀ ਨੂੰ ਦੇਖੋ ਕੀ ਕਹਿੰਦੇ, ਕਹਿੰਦੇ ਭਾਈ ਹੁਣ ਦੇਖੋ ਅਸੀਂ ਦੁੱਖਾਂ ਤੋਂ ਦੂਰ ਭਜਦੇ, ਦੁੱਖਾਂ ਤੋਂ ਦੂਰ ਭਜਦੇ, ਵੀ ਦੁੱਖ ਨਹੀਂ ਲੱਗਣਾ ਇਹਦਾ, ਸੁੱਖ ਨਹੀਂ ਕਰਦਾ, ਜਤਨ ਬਹੁਤ ਸੁੱਖ ਘੋਗੀ ਹੈ, ਦੁੱਖ ਘੋਗੀ ਉਹਨਾਂ ਕੋਈ, ਆਪਾਂ ਦੁੱਖ ਤੋਂ ਦੂਰ ਭਜਦੇ ਹਾਂ, ਵੀ ਸੁੱਖ ਚਾਹੀਦੇ ਸਾਨੂੰ ਸਾਰਿਆਂ ਨੂੰ। ਪਰ ਸਦਕੇ ਜਾਵਾਂ ਜਦੋਂ ਕੋਈ ਦੁੱਖ ਪੈਂਦਾ ਨਾ, ਕੀ ਕਹਿੰਦੇ ਆਪਾਂ? ਇਹ ਨਾ ਪਰਮਾਤਮਾ ਦੀ ਕਰੋਪੀ ਹੈ, ਜਦੋਂ ਕੋਈ ਦੁੱਖ ਆਉਂਦਾ ਹੀ ਕਹਿੰਦੇ ਆਪਾਂ ਪਰਮਾਤਮਾ ਦੀ ਕਰੋਪੀ ਹੈ, ਕੋਈ ਸਾਡੇ ਤੇ ਪਤਾ ਨਹੀਂ ਕਿਹੜਾ ਮਾੜਾ ਕਰਮ ਕਰ ਲਿਆ ਸੀ। ਪਰ ਸਦਕੇ ਜਾਵਾਂ, ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਪਾਠ ਦੇ ਅੰਦਰ ਕਰੋਪੀ ਨਹੀਂ ਲਿਖਿਆ, ਉਹ ਕਹਿੰਦੇ ਦੁੱਖ ਕਰੋਪੀ ਨਹੀਂ ਹੈ। ਉਹਨਾਂ ਕੀ ਲਿਖਿਆ? ਕੇਤਿਆਂ ਦੁੱਖ ਭੂਖ ਸਦਮਾਰ, ਇਹ ਵੀ ਦਾਤ ਤੇਰੀ ਦਤਾਰ। ਦੇਖੋ ਉਹਨਾਂ ਕਰੋਪੀ ਨਹੀਂ ਲਿਖਿਆ, ਆਪਾਂ ਕਰੋਪੀ ਕਹਿੰਦੇ ਮਾੜਾ ਦੁੱਖ ਆ ਜਾਏ ਨਾ, ਤੇ ਉਹ 2-4-10 ਦਿਨ ਕਦੇ ਦੁੱਖ ਰਵੇ ਸਾਡੇ ਘਰ, ਬੜੀ ਸਾਡੇ ਤੇ ਕਰੋਪੀ ਪਰਮਾਤਮਾ ਦੀ, ਪਤਾ ਨੀ ਕੀ ਅਸੀਂ ਵਿਗਾੜਿਆ ਪਰਮਾਤਮਾ ਦਾ, ਬੜੀ ਕਰੋਪੀ ਆ ਗਈ ਹੈ, ਦੁੱਖ ਨੀ ਜਾਂਦਾ, ਫਲਾਣਾ ਕੰਮ ਨੀ ਹੁੰਦਾ, ਨਿਆਣੇ ਦਾ ਵਿਆਹ ਨੀ ਹੁੰਦਾ, ਆ ਨੀ ਹੁੰਦਾ, ਉਹ ਨੀ ਹੁੰਦਾ, ਕਰੋਪੀ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਕੇਤਿਆਂ ਦੁੱਖ ਭੂਖ ਸਦਮਾਰ, ਕਹਿੰਦੇ ਬੜੇ ਜਾਣੇ ਏਦਾਂ ਦੇ ਆ ਜਿਹੜੇ ਜਿਹਨਾਂ ਦੁੱਖ ਤੇ ਭੁੱਖ ਦੀ ਸੱਦ ਪੈਂਦੀ ਆ, ਠੀਕ ਹੈ? ਤੇ ਗੁਰੂ ਸਾਹਿਬ ਕਹਿੰਦੇ, ਕਹਿੰਦੇ ਐ ਬੈ ਦਾਤ ਤੇਰੀ ਦਤਾਰ, ਕਹਿੰਦੇ ਪਰਮਾਤਮਾ ਇਹ ਦੁੱਖ ਤੇ ਭੁੱਖ ਵੀ ਤੇਰੀ ਦਾਤ ਆ। ਗੁਰੂ ਪਿਆਰਿਓ ਕਹਿੰਦੇ ਨੇ ਮਾਤਾ ਕੁੰਤੀ ਹੋਈ ਕ੍ਰਿਸ਼ਨ ਭਗਵਾਨ ਦੀ ਭੂਆ ਸੀਗੀ, ਬੜੀ ਗਰੀਬ ਸੀ, ਸਾਰਾ ਦਿਨ ਜੰਗਲ ਚੋਂ ਲੱਕੜਾਂ ਇਕੱਠੀਆਂ ਕਰਦੀ ਸੀ, ਲੱਕੜਾਂ ਇਕੱਠੀਆਂ ਕਰਕੇ ਸ਼ਾਮ ਨੂੰ ਵੇਚ ਕੇ ਆਟਾ ਘਰ ਲੈ ਕੇ ਜਾਂਦੀ ਸੀ, ਇੰਨੀ ਗਰੀਬ ਸੀ ਤੇ ਭਗਤੀ ਬੜੀ ਕਰਦੀ ਸੀ। ਕਹਿੰਦੇ ਇੱਕ ਦਿਨ ਸਮਾਂ ਆਇਆ ਵੀ ਕ੍ਰਿਸ਼ਨ ਭਗਵਾਨ ਪ੍ਰਗਟ ਹੋ ਗਏ, ਕ੍ਰਿਸ਼ਨ ਭਗਵਾਨ ਪ੍ਰਗਟ ਹੋਏ, ਕਹਿੰਦੇ ਮਾਤਾ ਯਾਦ ਕੀਤਾ, ਕਹਿੰਦੇ ਮੈਂ ਰੋਜ਼ ਕਰਦੀ, ਕਹਿੰਦੇ ਤੇਰੇ ਉੱਠੇ ਆ ਜਾਂ ਮੰਗ ਲਾ ਜੋ ਮੰਗਣਾ ਹੀ। ਮਾਤਾ ਚੁੱਪ, ਕੁਛ ਨਹੀਂ ਬੋਲੀ, ਤੇ ਆਪਾਂ ਤੇ ਮਿੰਟ 2 ਲਾਉਣੇ ਸੀ ਵੀ ਜੇ ਉੱਠੇ ਆ ਨਾ ਤੇ ਫਿਰ ਆ ਵੀ ਦੇ ਦੇ ਤੇ ਆ ਵੀ ਦੇ ਦੇ ਤੇ ਆ ਵੀ, ਤਾਂ ਗਿਣਤੀ ਨਹੀਂ ਸੀ ਮੁੱਕਣੀ ਸਾਡੀ ਤੇ। ਮਾਤਾ ਚੁੱਪ, ਕੁਛ ਨਹੀਂ ਬੋਲੀ। ਦੂਜੀ ਵਾਰੀ ਫਿਰ ਕ੍ਰਿਸ਼ਨ ਭਗਵਾਨ ਬੋਲੇ, ਕਹਿੰਦੇ ਮਾਤਾ ਤੂੰ ਯਾਦ ਕੀਤਾ ਹੈ ਤੇ ਤੇਰੇ ਤੇ ਉੱਠੇ ਆ, ਤੂੰ ਮੰਗ ਲਾ ਜੋ ਮੰਗਣਾ, ਕੁਛ ਨਹੀਂ ਬੋਲੀ, ਕੁਛ ਨਹੀਂ। ਜਦੋਂ ਕੁਛ ਨਹੀਂ ਬੋਲੀ ਨਾ ਤੇ ਤੀਜੀ ਵਾਰੀ ਕ੍ਰਿਸ਼ਨ ਭਗਵਾਨ ਫਿਰ ਪੁੱਛਦੇ, ਕਹਿੰਦੇ ਮਾਤਾ ਤੂੰ ਯਾਦ ਕੀਤਾ ਸੀ ਤੇ ਤਰੁੱਠੇ ਆ, ਮੰਗ ਜੋ ਮੰਗਣਾ। ਤੇ ਝੋਲੀ ਅੜ ਦਿੱਤੀ, ਝੋਲੀ ਅੜ ਦਿੱਤੀ। ਤੇ ਕ੍ਰਿਸ਼ਨ ਭਗਵਾਨ ਕਹਿੰਦੇ ਮਾਤਾ ਕੁਝ ਬੋਲੇਂਗੀ ਤਾਂ ਹੀ ਝੋਲੀ ਚ ਪਾਊਂਗਾ, ਕੁਝ ਬੋਲ ਤੇ ਸਹੀ ਮੈਂ ਪਾਵਾਂਗੀ ਝੋਲੀ ਚ। ਤੇ ਮਾਤਾ ਬੜੇ ਪਿਆਰ ਨਾਲ ਕਹਿੰਦੀ, ਝੋਲੀ ਅੱਡ ਕੇ ਕਹਿੰਦੀ, ਕ੍ਰਿਸ਼ਨ ਭਗਵਾਨ ਜੇ ਤੁੱਠਿਆ ਤੇ ਮੇਰੀ ਝੋਲੀ ਦੁੱਖ ਤੇ ਭੁੱਖ ਪਾ ਦੇ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ, ਦੁੱਖ ਤੇ ਭੁੱਖ ਪਾ ਦੇ ਮੇਰੀ ਝੋਲੀ ਦੇ ਵਿੱਚ। ਕ੍ਰਿਸ਼ਨ ਭਗਵਾਨ ਬੜੇ ਪਿਆਰ ਨਾਲ ਕਹਿੰਦੇ, ਕਹਿੰਦੇ ਦੁੱਖ ਤੇ ਭੁੱਖ ਤੇਰੇ ਕੋਲ ਪਹਿਲਾਂ ਹੀ ਹੈ। ਹੈਂ ਤੇ ਅੱਗੋਂ ਕੀ ਕਹਿੰਦੀ? ਕਹਿੰਦੀ ਐਪ ਹੀ ਦਾਤ ਤੇਰੀ ਦਤਾਰ, ਕਹਿੰਦੇ ਵੀ ਤੇ ਤੇਰੀ ਦਾਤ ਹੀ ਹੈ। ਹੁਣ ਕ੍ਰਿਸ਼ਨ ਭਗਵਾਨ ਕਹਿੰਦੇ ਆ, ਕਹਿੰਦੇ ਮਾਤਾ ਦੁੱਖ ਤੇ ਭੁੱਖ ਤੇਰੇ ਕੋਲ ਪਹਿਲਾਂ ਸੀ, ਸੁੱਖ ਕਿਉਂ ਨਹੀਂ ਮੰਗੇ? ਕਹਿੰਦੀ ਭਗਵਾਨ ਉਹ ਦਾਤ ਨਾ ਦਵੀ ਜਿਹਦੇ ਚ ਤੂੰ ਭੁੱਲ ਜਾਏ, ਮੈਨੂੰ ਦਾਤ ਉਹੀ ਦੇ ਜਿਹਦੇ ਚ ਤੂੰ ਯਾਦ ਆਇਆ, ਦੁੱਖ ਤੇ ਭੁੱਖ ਕਰਕੇ ਯਾਦ ਆਇਆ। ਜੇ ਦੁੱਖ ਭੁੱਖ ਨਾ ਆਉਂਦਾ ਤੇਰੀ ਯਾਦ ਨਹੀਂ ਆਉਣੀ ਸੀ। ਪਰ ਆਪਾਂ ਕਦੀ ਕਹਿੰਦੇ? ਆਪਾਂ ਤੇ ਕਦੀ ਵੀ ਇਹ ਗੱਲ ਨਹੀਂ ਕਹਿੰਦੇ। ਅਸੀਂ ਤਾਂ ਸਾਰੇ ਮੰਗਦੇ ਹੀ ਇਹੀ ਹੈ। ਕਿਹੜੀ? ਉਹ ਇੱਕੋ ਗੱਲ ਯਾਦ ਰੱਖੋ, ਯਤਨ ਬਹੁਤ ਸੁੱਖ ਕੋ ਵੀ ਹੈ, ਦੁੱਖ ਕੋ ਕੀ ਉਹ ਨਾ ਕੋਏ। ਸੁੱਖ ਕੋ ਤੋਂ ਯਤਨ ਆਪਾਂ ਕਰੀ ਜਾਣਦੇ ਹਾਂ, ਦੁੱਖ ਲਈ ਕੋਈ ਯਤਨ ਨਹੀਂ ਕਰਦਾ। ਕਿਹੜੇ ਦੁੱਖ ਲਈ? ਵੀ ਪਰਮਾਤਮਾ ਤੋਂ ਵਿਛੋੜਾ ਪੈ ਗਿਆ ਕਿੱਦਾਂ ਖਤਮ ਹੋਊਗਾ, ਕੋਈ ਯਤਨ ਨਹੀਂ ਕਰਦਾ, ਕਿਸੇ ਕੋਲ ਟਾਈਮ ਨਹੀਂ ਹੈ। ਸਭ ਆਦਮੀ ਲੱਗੇ ਹੋਏ ਗੁਰੂ ਸਾਹਿਬ ਬਣ ਕੇ ਕਹਿੰਦੇ ਆ, ਉਹ ਕਹਿੰਦੇ ਭਾਈ ਮਨਾ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ। ਕਹਿੰਦਾ ਕੀ? ਕਹਿੰਦੇ ਉਹ ਗੱਲ ਸੁਣ, ਜੋ ਤੈਨੂੰ ਮਿਲਦਾ ਪਿਆ ਨਾ, ਭਾਵੇਂ ਉਹ ਸੁੱਖ ਹੈ ਤੇ ਭਾਵੇਂ ਦੁੱਖ ਹੈ, ਇਹ ਤੇਰੇ ਕਰਮਾਂ ਦੇ ਆਧਾਰ ਤੇ ਮਿਲਣਾ। ਮਨ ਮੂਰਖ ਕਾਹੇ ਬਿਲ ਲਈਏ, ਪੂਰਬ ਲਿਖਿਕਾ ਲਿਖਿਆ ਪਈ ਹੈ। ਕਹਿੰਦਾ ਮਨਾ ਮੂਰਖਾ ਕਿਉਂ ਰੋਣਾ, ਕਿਉਂ ਕਰਾਉਣਾ ਹੈ? ਕਹਿੰਦਾ ਕਿਉਂ? ਕਹਿੰਦਾ ਪੂਰਬ ਲਿਖਿਕਾ ਲਿਖਿਆ ਪਈਏ, ਕਹਿੰਦਾ ਜੋ ਤੇਰੇ ਪਿਛਲੇ ਜਨਮਾਂ 'ਚ ਤੇਰੇ ਕਰਮਾਂ 'ਚ ਲਿਖਿਆ ਨਾ, ਤੈਨੂੰ ਉਹ ਮਿਲਣਾ ਹੀ ਮਿਲਣਾ ਹੈ। ਐਵੇਂ ਕੋ ਰੋਲਾ ਪਾਈ ਜਾਣ ਡਿਆ। ਦੁੱਖ ਸੁੱਖ ਪ੍ਰਭ ਦੇਵਨ ਹਾਰ, ਕਹਿੰਦਾ ਦੁੱਖ ਤੇ ਸੁੱਖ ਪਰਮਾਤਮਾ ਦੇਣ ਜੋ ਗਿਆ, ਇਹ ਸਭ ਕੁਛ ਉਹੀ ਦਿੰਦਾ, ਉਹਦੇ ਕੋਲ ਹੀ ਹੈ। ਦੁੱਖ ਸੁੱਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੇ ਚਤਾਰ। ਬੜੀ ਪਿਆਰ ਵਾਲੀ ਗੱਲ ਹੈ। ਕੀ ਕਹਿਣ ਲੱਗੇ ਗੁਰੂ ਸਾਹਿਬਣ? ਕਹਿੰਦਾ ਅਵਰ ਤਿਆਗ, ਕਹਿੰਦਾ ਬਾਕੀਆਂ ਨੂੰ ਭੁੱਲ, ਤੂੰ ਤਿਸੇ ਚਤਾਰ, ਕਹਿੰਦੇ ਉਸ ਪਰਮਾਤਮਾ ਨੂੰ ਚੇਤੇ ਕਰ ਜਿਹੜਾ ਦੁੱਖ ਤੇ ਸੁੱਖ ਦੋਵੇਂ ਦੇਣ ਜੋਗਾ। ਹੁਣ ਧਿਆਨ ਦੇਣਾ ਇੱਥੇ, ਅਸੀਂ ਕੀ ਕਰਦੇ ਹਾਂ? ਅਸੀਂ ਇੱਕ ਚੀਜ਼ ਮੰਗ ਲੈਂਦੇ ਵੀ ਸੁੱਖ ਦਿਓ। ਕਿਹੜੇ ਸੁੱਖ? ਸੰਸਾਰੀ ਸੁੱਖ। ਗੁਰੂ ਪਿਆਰੋ, ਸੰਸਾਰੀ ਸੁੱਖ ਵੀ ਪਰਮਾਤਮਾ ਦਿੰਦਾ ਹੈ, ਆਤਮਿਕ ਸੁੱਖ ਵੀ ਪਰਮਾਤਮਾ ਹੀ ਦਿੰਦਾ ਹੈ। ਤੁਸੀਂ ਆਪਣੀ ਮਨਬਿਰਤੀ ਬਣਾਓ ਕਿ ਹੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ, ਸਾਨੂੰ ਸੁੱਖ ਚਾਹੀਦਾ। ਕਿਹੜਾ ਸੁੱਖ? ਧਿਆਨ ਦੇਣਾ, ਜਾਓ ਸੁੱਖ ਕੋ ਚਾਹੇ ਸਦਾ ਸ਼ਰਨ, ਰਾਮ ਕੀ ਲੇ। ਹੁਣ ਦੇਖੋ ਸਦਾ ਅੱਖਰ ਲਿਖਿਆ, ਜਾਓ ਸੁੱਖ ਕੋ ਚਾਹੇ ਸਦਾ। ਆਹ ਜਿਹੜਾ ਸੁੱਖ ਹੈ ਸਦੀਵੀ ਨਹੀਂ ਹੈ। ਧੀਆਂ ਪੁੱਤਰ ਕਾਰਾਂ ਕੋਠੀਆਂ ਜ਼ਮੀਨ ਜਾਇਦਾਦ ਸਦੀਵੀ ਸੁੱਖ ਨਹੀਂ ਹੈ, ਠੀਕ ਹੈ ਨੀ? ਇਹ ਸੁੱਖ ਆਉਂਦਾ ਹੈ, ਕਿਹੜੇ ਵੇਲੇ ਪਲਟੀ ਲਾ ਕੇ ਦੁੱਖ ਬਣ ਜਾਂਦਾ, ਇਹ ਸਦੀਵੀ ਸੁੱਖ ਨਹੀਂ। ਪਰ ਗੁਰੂ ਸਾਹਿਬ ਨੇ ਬੜੀ ਪਿਆਰ ਵਾਲੀ ਗੱਲ ਕੀ, ਕਹਿੰਦੇ ਜਾਓ ਸੁੱਖ ਕੋ ਚਾਹੇ ਸਦਾ। ਕਹਿੰਦਾ ਜੇ ਕੋ ਪ੍ਰਾਣੀ ਹਮੇਸ਼ਾ ਹੀ ਸੁਖੀ ਰਹਿਣਾ ਚਾਹੁੰਦਾ ਸਦਾ ਹੀ, ਤੇ ਕੀ ਕਰੇ? ਸ਼ਰਨ ਰਾਮ ਕੀ ਲੇ। ਕਹਿੰਦਾ ਪਰਮਾਤਮਾ ਦੀ ਸ਼ਰਨ ਚ ਆ ਜਾਵੇ। ਕਿਹੜੀ ਸ਼ਰਨ? ਦਸੋਂ ਦੁਆਰ ਚ ਆ ਜਾਵੇ, ਪਰਮਾਤਮਾ ਦੀ ਅਧੀਨਗੀ ਕਰਨ ਲੱਗ ਪਵੇ, ਜੇ ਹਮੇਸ਼ਾ ਸੁਖੀ ਰਹਿਣਾ ਚਾਹੁੰਦਾ। ਹੁਣ ਤੁਸੀਂ ਸਭ ਲਓ, ਅਸੀਂ ਸੁੱਖ ਲੈਣਾ ਚਾਹੁੰਦੇ ਜਿਹੜੇ ਸਾਡੇ ਕੋਲ ਕੁਛ ਸਮੇਂ ਲਈ ਹੈ, ਸਦੀਵੀ ਸੁੱਖ ਅਸੀਂ ਲੈਣਾ ਨਹੀਂ ਚਾਹੁੰਦੇ। ਜੇ ਸਦੀਵੀ ਸੁੱਖ ਲੈਣਾ ਚਾਹੁੰਦੇ ਹੋਈਏ ਤੇ ਅਸੀਂ ਪਰਮਾਤਮਾ ਦੀ ਸ਼ਰਨ ਚ ਆ ਜਾਈਏ, ਅਸੀਂ ਦਸਮ ਦੁਆਰ ਜਾਣ ਦੀ ਕੋਸ਼ਿਸ਼ ਕਰੀਏ, ਅਸੀਂ ਨਾਮ ਸਿਮਰਨ ਕਰੀਏ ਤਾਂ ਕਿ ਹਮੇਸ਼ਾ ਲਈ ਸੁਖੀ ਹੋ ਜਾਈਏ, ਦੁਬਾਰਾ ਕਦੇ ਦੁੱਖ ਵੇਖੀ ਨਾ। ਪਰ ਸਾਡੇ ਮਨ ਵਿੱਚ ਚਾਹ ਨਹੀਂ, ਸਾਨੂੰ ਇਹ ਲੱਗਦਾ ਨਹੀਂ। ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਆਪ ਜੀ ਧਿਆਨ ਦੇਣਾ, ਕਹਿੰਦਾ ਜੋ ਕੁਛ ਕਰੇ ਸੋਈ ਸੁਖ ਮਾਨ। ਕਹਿੰਦਾ ਜੋ ਪਰਮਾਤਮਾ ਕਰਨਾ ਕਰਦਾ ਨਾ, ਸੁੱਖ ਮੰਨਿਆ ਕਰ, ਇਹ ਸੁਖੀ ਹੈ। ਜੋ ਵੀ ਕੁਛ ਦੇ ਰਿਹਾ ਤੈਨੂੰ, ਜੋ ਤੇਰੇ ਵੀ ਖੜ ਰਿਹਾ, ਜੋ ਤੇਰੇ ਨਾਲ ਕਰ ਰਿਹਾ, ਕਹਿ ਕੇ ਦੇਖ ਕਿਤੇ ਜੋ ਤੇ ਸੁਭਾਵੇ ਨਾਨਕਾ। ਸਹੀ ਗੱਲ, ਚੰਗੀ ਪਰਮਾਤਮਾ ਆਨੰਦ ਹੀ ਆਨੰਦ ਹੈ, ਜੋ ਦੇ ਰਹੇ ਹੋ ਜਿੱਥੇ ਰੱਖ ਰਹੇ ਹੋ ਬੜਾ ਆਨੰਦ ਆ। ਤੇ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ, ਕਹਿੰਦੇ ਭੂਲਾ ਕਾਹੇ ਫਿਰੇ ਅਜਾਨ। ਕਹਿੰਦੇ ਜਦੋਂ ਤੂੰ ਉਸ ਪਰਮਾਤਮਾ ਦੀ ਕੀਤੀ ਨੂੰ ਭਲੇ ਚ ਨਹੀਂ ਨਾ ਮੰਨਦਾ, ਜੋ ਪਰਮਾਤਮਾ ਨੂੰ ਭੁੱਲ ਕੇ ਤੇ ਅਣਜਾਣ ਹੋਇਆ ਫਿਰਦਾ, ਵੀ ਯਾਰ ਇਹ ਤੇ ਮੇਰੀ ਮਰਜ਼ੀ ਦਾ ਹੀ ਕੰਮ ਚੱਲਣਾ ਸੀ, ਪਰਮਾਤਮਾ ਕੀ ਕਰਨ ਡਿਆ, ਮੇਰੇ ਨਾਲ ਕਰੋਪੀ ਪਈ ਪਈ। ਕੋਈ ਕਰੋਪੀ ਨਹੀਂ ਕਰਦਾ ਪਰਮਾਤਮਾ, ਪਰਮਾਤਮਾ ਤਾਂ ਹਮੇਸ਼ਾ ਭਲਾ ਕਰਦਾ ਹੈ। ਤੁਮ ਕਰੋ ਭਲਾ ਹਮ ਭਲੋ ਨਾ ਜਾਣੇ, ਪਰਮਾਤਮਾ ਭਲਾ ਕਰਦਾ ਪਰ ਅਸੀਂ ਕਮਲੇ ਰਮਲੇ, ਅਸੀਂ ਭਲਾ ਨਹੀਂ ਜਾਣਦੇ। ਫਿਰ ਗੁਰੂ ਸਾਹਿਬ ਨੂੰ ਪਤਾ ਕਹਿੰਦੇ, ਕਹਿੰਦੇ ਕੌਣ ਬਸਤ ਆਈ ਤੇਰੇ ਸੰਗ। ਕਹਿੰਦੇ ਮਨਾ ਇਹ ਦੱਸ ਪਹਿਲਾਂ ਕਿ ਕਿਹੜੀ ਵਸਤੂ ਤੇਰੇ ਨਾਲ ਆਈ ਹੈ, ਜਿਹੜਾ ਤੂੰ ਰੋਂਦਾ ਫਿਰਦਾ, ਘਲਾਉਂਦਾ ਫਿਰਦਾ, ਜਿਹੜਾ ਤੂੰ ਲੱਭਦਾ ਫਿਰਦਾ ਵੀ ਮੈਨੂੰ ਮਿਲੀ ਨਹੀਂ। ਕੌਣ ਬਸਤ ਆਈ ਤੇਰੇ ਸੰਗ, ਲਪਟ ਰਹੋ ਰਸ ਲੋਭੀ ਪਤੰਗ। ਕਹਿੰਦੇ ਗੱਲ ਸੁਣ, ਤੂੰ ਕਿੱਦਾਂ ਲਿਪਟਿਆ ਪਤੰਗ ਕੀੜੇ ਨੂੰ ਕਿਹਾ, ਜਿਵੇਂ ਕੀੜਾ ਕਿਸੇ ਚੀਜ਼ ਦੇ ਨਾਲ ਚਿਪਕ ਜਾਂਦਾ ਨਾ। ਕਹਿੰਦੇ ਮਨਾ ਤੂੰ ਵੀ ਏਦਾਂ ਸੰਸਾਰ ਦੇ ਪਦਾਰਥਾਂ ਨਾਲ ਚਿਪ ਗਿਆ ਪਿਆ, ਕੋਈ ਵਸਤੂ ਤੇਰੇ ਨਾਲ ਆਈ ਹੈ ਮਹਾਰਾਜ ਅਤੀ ਭਲ ਹੈ ਨਾ, ਹਰ ਇੱਕ ਚੀਜ਼ ਦੀ ਵਿਚਾਰ ਕਰਨੀ ਹੈ। ਫਿਰ ਕਹਿੰਦੇ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸਿੱਧੀ ਕਰ ਜਾਹੇ। ਕਹਿੰਦਾ ਪਰਮਾਤਮਾ ਦਾ ਨਾਮ ਸਿਮਰਨ ਕਰਿਆ ਕਰ, ਪਰਮਾਤਮਾ ਦਾ ਨਾਮ ਸਿਮਰਨ ਕਰਿਆ ਕਰ ਤਾਂ ਕਿ ਇੱਜ਼ਤ ਦੇ ਨਾਲ ਤੂੰ ਆਪਣੇ ਘਰ ਵਾਪਸ ਚਲਾ ਜਾਏ। ਸਾਡਾ ਘਰ ਇੱਥੇ ਨਹੀਂ ਹੈ, ਜੈ ਘਰ ਮੈਂ ਤੁਦ ਰਹਿਣਾ ਬਸਣਾ ਸੋ ਘਰ ਚੀਤ ਨਾ ਆਇਓ। ਕਹਿੰਦੇ ਮਨਾ ਜਿਸ ਘਰ ਵਿੱਚ ਜਾ ਕੇ ਤੂੰ ਰਹਿਣਾ ਆ, ਜਿਸ ਘਰ ਵਿੱਚ ਜਾ ਕੇ ਤੂੰ ਵਸਣਾ ਆ, ਉੱਧਰ ਤੈਨੂੰ ਘਰ ਕਦੇ ਚੇਤੇ ਨਹੀਂ ਆਇਆ। ਤੂੰ ਇੱਥੇ ਹੀ ਘਰ ਬਣਾਈ ਜਾਂਦਾ, ਤੈਨੂੰ ਇਹ ਘਰ ਚੇਤੇ, ਇਹ ਘਰ ਤੈਨੂੰ ਬੜਾ ਕਦੀ ਭੁੱਲਦਾ ਹੀ ਨਹੀਂ, ਪਰ ਉਹ ਘਰ ਤੂੰ ਭੁਲਾ ਕੇ ਬੈਠਾ ਜਿਹੜਾ ਘਰ ਤੇਰਾ ਅਸਲੀ। ਅਸਲੀ ਘਰ ਸਾਡਾ ਉੱਥੇ ਆ ਦਰਗਾਹ ਦੇ ਵਿੱਚ, ਸਾਡਾ ਇੱਥੇ ਕੋਈ ਨਹੀਂ। ਤਾਂ ਗੁਰੂ ਸਾਹਿਬ ਨੇ ਕਿਹਾ ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਖ। ਕਹਿੰਦਾ ਕਾਹਦੀ ਮਾਂ ਕਾਹਦੇ ਬਾਪ ਨੇ ਤਾਂ ਨਾਮ ਮਾਤਰ ਝੂਠੇ ਸਾਖ ਨੇ, ਅਸਲ ਦੇ ਵਿੱਚ ਤੇਰਾ ਨਾਤਾ ਕਿਹਦਾ ਹੈ? ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਹੁਣ ਧਿਆਨ ਦਿਓ, ਆਪਾਂ ਪੜ੍ਹ ਲਿਆ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਪੜ੍ਹ ਲਿਆ, ਪਰ ਮਹਿਸੂਸ ਨਹੀਂ ਕੀਤਾ, ਮਹਿਸੂਸ ਨਹੀਂ ਕੀਤਾ। ਕਦੀ ਮਹਿਸੂਸ ਕਰਕੇ ਦੇਖਿਓ, ਜਦੋਂ ਗੁਰਬਾਣੀ ਪੜ੍ਹਦੇ ਹੋ, ਗੁਰੂ ਦੇ ਚਰਨਾਂ ਵਿੱਚ ਆਉਂਦੇ ਹੋ, ਤੇ ਤੁਸੀਂ ਮਹਿਸੂਸ ਕਰਿਓ ਕਿ ਧੰਨ ਗੁਰੂ ਗੋਬਿੰਦ ਸਾਹਿਬ ਜੀ, ਕਿਰਪਾ ਕਰੋ, ਮੈਨੂੰ ਤੁਹਾਡੇ ਕੋਲ ਪਤਾ ਲੱਗਾ ਕਿ ਪਰਮਾਤਮਾ ਹੀ ਮੇਰਾ ਪਿਓ ਆ, ਪਰਮਾਤਮਾ ਹੀ ਮੇਰੀ ਮਾਂ ਆ, ਤੇ ਪਰਮਾਤਮਾ ਨਾਲ ਹੀ ਮੇਰਾ ਸੰਬੰਧ ਆ, ਪਰਮਾਤਮਾ ਨਾਲ ਮੇਰਾ ਨਾਤਾ ਹੈ। ਹੁਣ ਤੁਸੀਂ ਹਿਸਾਬ ਲਾਓ, ਤੁਸੀਂ ਕਿਤੇ ਮਾੜਾ ਜਿਹਾ ਵੀ ਨਾਰਾਜ਼ ਹੋ ਜਾਓ ਤੇ ਤੁਹਾਡੇ ਮਾਤਾ ਪਿਤਾ ਜੀ ਕਿਤੇ ਕਹਿ ਦੇਣ, ਉਹ ਜਾਂ ਤੈਨੂੰ ਨਹੀਂ ਇਹ ਚੀਜ਼ ਦੇਣੀ, ਅਸੀਂ ਤੁਹਾਨੂੰ ਇੰਨੀ ਗੱਲ ਕਹਿ ਦੇ ਤੈਨੂੰ ਨਹੀਂ ਇਹ ਚੀਜ਼ ਦੇਣੀ, ਕੀ ਕਹਿੰਦੇ ਹੋ? ਫਿਰ ਤੁਸੀਂ ਮਾਂ ਪਿਓ ਕਹਦੇ ਹੋ, ਤੁਹਾਡੇ ਹੁੰਦਿਆਂ ਮੈਂ ਕਿਸੇ ਕੋਲ ਮੰਗਣ ਜਾਵਾਂ? ਕਹਿੰਦੇ ਹੋ ਨੀ ਕਹਿੰਦੇ, ਤੁਹਾਡੇ ਹੁੰਦਿਆਂ ਮੈਂ ਕਿਸੇ ਕੋਲ ਮੰਗਣ ਜਾਵਾਂ? ਉਦੋਂ ਫੁੱਲੀਆਂ ਪਾਉਣ ਲੱਗ ਪੈਂਦੇ ਹੋ। ਮਾਂ ਦੱਸ ਕਮਾਲ ਦੀ ਗੱਲ ਆ, ਤੂੰ ਭੁੱਲ ਗਈ, ਤੇਰਾ ਬੱਚਾ ਮੈਂ, ਪਿਤਾ ਜੀ ਤੁਹਾਡਾ ਹੀ ਪੁੱਤਰ ਹੈ ਮੈਂ, ਪੈਰੀ ਹੱਥ ਲਾਉਂਦੇ ਹੋ, ਲੰਮੇ ਪੈ ਜਾਂਦੇ ਹੋ, ਪਿਤਾ ਜੀ ਤੁਹਾਡੇ ਤੋਂ ਮੰਗਣ ਮੈਂ ਕਿਸੇ ਹੋਰ ਕੋਲ ਜਾਵਾਂ? ਚਾਹ ਬਹਿ ਜਾ ਫਿਰ, ਦੇ ਦਾਂਗੇ ਤੈਨੂੰ, ਸ਼ੁਕਰ ਹੈ। ਪਿਤਾ ਜੀ ਮੰਨ ਗਏ। ਉਹ ਲਾਓ ਸਾਹਿਬ ਵੀ ਤੁਹਾਡਾ ਮਨ ਕਹਿੰਦਾ ਵੀ ਪਿਓ ਤੇਰੇ ਤੋਂ ਬਗੈਰ ਮੈਨੂੰ ਦੇਣਾ ਕਿੰਨੇ ਆ, ਤੇਰੇ ਤੋਂ ਬਗੈਰ ਮੈਂ ਮੰਗਣ ਕਿੱਥੇ ਜਾਵਾਂ? ਸਿਰਫ ਪੰਗਾ ਇਹ ਆ ਉਹਨਾਂ, ਤੁਸੀਂ ਮਾਂ ਪਿਓ ਮੰਨ ਲਿਆ, ਪਰਮਾਤਮਾ ਨੂੰ ਮਾਂ ਪਿਓ ਮੰਨਿਆ ਨਹੀਂ ਹੈ। ਸਿਰਫ ਕਿਹਾ ਹੀ ਹੈ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਕਹਿ ਲਿਆ ਨਾ, ਮਹਿਸੂਸ ਕਰੋ ਕਿ ਹੇ ਪਰਮਾਤਮਾ ਤੂੰ ਹੀ ਮੇਰਾ ਪਿਓ ਆ, ਤੂੰ ਹੀ ਮੇਰੀ ਮਾਂ ਆ, ਤੇਰਾ ਹੀ ਮੇਰਾ ਨਾਤਾ ਆ, ਤੇ ਜਦੋਂ ਨਾਤਾ ਤੇਰਤਾ ਫਿਰ ਮੈਂ ਮੰਗਣ ਕਿੱਥੇ ਜਾਣਾ? ਮੈਨੂੰ ਤਾਂ ਲੋੜ ਹੀ ਨਹੀਂ, ਫਿਰ ਕੀ ਕਹੋ? ਪਰਮਾਤਮਾ ਮੈਨੂੰ ਪਤਾ ਜਿਹੜੀ ਚੀਜ਼ ਦੀ ਲੋੜ ਪਈ ਤੁਸੀਂ ਆਪੇ ਹੀ ਦੇ ਦੇਣੀ ਹੈ, ਮੈਨੂੰ ਮੰਗਣ ਦੀ ਲੋੜ ਨਹੀਂ ਹੁਣ। ਸੱਚ ਪਰ ਪੰਗਾ ਨਾ, ਸੰਸਾਰੀ ਮਾਂ ਪਿਓ ਨੂੰ ਤਾਂ ਆਪਾਂ ਪਟਾ ਲੈਂਦੇ ਹਾਂ ਵੀ ਤੁਹਾਡੇ ਤੋਂ ਬਗੈਰ ਮੈਂ ਕਿਤੇ ਜਾਵਾਂ, ਪਰ ਨਿਰੰਕਾਰੀ ਪਿਓ ਨਾਲ ਆਪਣਾ ਨਾਤਾ ਹੀ ਨਹੀਂ ਜੁੜਿਆ, ਆਪਾਂ ਮਹਿਸੂਸ ਹੀ ਨਹੀਂ ਹੋਇਆ ਵੀ ਇਹ ਮਾਂ ਪਿਓ ਸਾਡਾ। ਜਿੱਦਾਂ ਮਹਾਤਮਾ ਬੁੱਧ ਨੇ ਮਹਿਸੂਸ ਕਰ ਲਿਆ ਵੀ ਬੁਢਾਪਾ ਮੇਰੇ ਤੇ ਆਉਣਾ ਹੈ, ਬਿਮਾਰੀ ਮੈਨੂੰ ਵੀ ਲੱਗ ਸਕਦੀ ਆ, ਮੌਤ ਮੇਰੇ ਤੇ ਵੀ ਆਉਣੀ ਆ, ਤੇ ਉਹ ਇਸ ਤੋਂ ਛੁੱਟਣ ਲਈ ਉਪਰਾਲਾ ਕਰਨ ਲੱਗ ਪਿਆ, ਆਪਾਂ ਵੀ ਮਹਿਸੂਸ ਕਰੀਏ ਵੀ ਵਾਕਈ ਹੀ ਪਰਮਾਤਮਾ ਸਾਡਾ ਮਾਂ ਪਿਓ ਆ, ਪਰਮਾਤਮਾ ਸਾਡਾ ਨਾਤਾ ਹੈ। ਤੇ ਫਿਰ ਜਦੋਂ ਸਾਨੂੰ ਮਹਿਸੂਸ ਹੋਊਗਾ ਨਾ, ਤੇ ਫਿਰ ਧਿਆਨ ਰਹੋ, ਫਿਰ ਬੰਦਾ ਕਹਿੰਦਾ ਨਾ ਮਾਂ ਪਿਓ ਕੋਲ ਮੰਗਣ ਦੀ ਕੀ ਲੋੜ ਪਈ, ਮਾਂ ਪਿਓ ਤੇ ਆਪੇ ਦੇ ਦੇਣ, ਮਾਂ ਪਿਓ ਨੂੰ ਕਹਿਣ ਦੀ ਕੀ ਲੋੜ ਪਈ, ਆਪੇ ਦੇ ਦੇਣਾ, ਕੋਈ ਗੱਲ ਹੀ ਨਹੀਂ। ਸਿਰਫ ਇੰਨਾ ਹੀ ਹੈ ਵੀ ਮਾਂ ਪਿਓ ਤੋਂ ਦੂਰ ਨਾ ਹੋਈਏ, ਮਾਂ ਪਿਓ ਦੀ ਸੇਵਾ ਕਰੀਏ, ਜਦੋਂ ਵਕਤ ਆਉਣਾ ਮਾਂ ਪਿਓ ਨੇ ਆਪੇ ਹਿੱਸਾ ਦੇ ਦੇਣਾ। ਉਹ ਗੁਰੂ ਪਿਆਰੋ ਫਿਰ ਪਰਮਾਤਮਾ ਦੀ ਭਗਤੀ ਕਰੀਏ, ਜਦੋਂ ਵਕਤ ਆਉਣਾ ਪਰਮਾਤਮਾ ਨੇ ਆਪੇ ਸਭ ਕੁਝ ਦੇ ਦੇਣਾ। ਭਗਤੀ ਕਰੋ, ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨੋ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤੁਸੀਂ ਕਰ ਲਓ, ਆਪਣੇ ਆਪ ਤੁਹਾਡੇ ਮਗਰ ਦਾਤਾ ਤੁਰੀ ਫਿਰਨੀਆਂ ਨੇ, ਠੀਕ ਹੈ ਨੀ? ਆਪਣੇ ਆਪ ਕਬੀਰ ਸਾਹਿਬ ਨੇ ਕਿਹਾ ਤਾਂ ਹੈ, ਕਬੀਰ ਮਨ ਨਿਰਮਲ ਹੋਇਆ ਜੈਸੇ ਗੰਗਾ ਨੀਰ। ਕਬੀਰ ਸਾਹਿਬ ਕਹਿੰਦੇ ਮੇਰਾ ਮਨ ਨਿਰਮਲ ਹੋ ਗਿਆ ਕਿੱਦਾਂ ਦਾ? ਜਿਵੇਂ ਗੰਗਾ ਦਾ ਜਲ ਪਵਿੱਤਰ ਹੈ। ਤੇ ਕਿਸੇ ਨੇ ਪੁੱਛਿਆ, ਕਬੀਰ ਵੀ ਤੁਸੀਂ ਕਹਿੰਦੇ ਮੇਰਾ ਗੰਗਾ ਵਰਗਾ ਮਨ ਹੋ ਗਿਆ, ਤੇ ਤੁਸੀਂ ਕਦੇ ਸੋਚਿਆ? ਕਹਿੰਦੇ ਜੀ ਕੀ? ਕਹਿੰਦੇ ਗੰਗਾ ਦੇ ਮਗਰ ਤਾਂ ਦੁਨੀਆਂ ਫਿਰਦੀ, ਦੁਨੀਆਂ ਮੱਥੇ ਟੇਕਣ ਆਉਂਦੀ, ਦੁਨੀਆਂ ਇਸ਼ਨਾਨ ਕਰਨ ਆਉਂਦੀ, ਤੇ ਕਬੀਰ ਤੇਰੇ ਮਗਰ ਕੌਣ ਫਿਰਦਾ? ਤੇ ਕਬੀਰ ਸਾਹਿਬ ਬੜੇ ਪਿਆਰ ਨਾਲ ਕਹਿੰਦੇ, ਕਹਿੰਦੇ ਗੰਗਾ ਮਗਰ ਤਾਂ ਸੰਸਾਰ ਫਿਰਦਾ, ਮੈਨੂੰ ਪੁੱਛ ਕੇ ਦੇਖ, ਪਾਛੇ ਲਾਗੋ ਹਰ ਫਿਰੇ। ਕਹਿ ਤਾਂ ਕਬੀਰ, ਕਬੀਰ ਮੇਰੇ ਮਗਰ ਤਾਂ ਨਿਰੰਕਾਰ ਫਿਰਦਾ। ਸਿਰਫ ਗੱਲ ਨੂੰ ਸਮਝਣਾ ਪੈਣਾ, ਜਿੰਨਾ ਚਿਰ ਆਪਾਂ ਗੱਲ ਨੂੰ ਸਮਝਾਂਗੇ ਨਹੀਂ, ਉਹਨਾਂ ਚਿਰ ਗੱਲ ਨਹੀਂ ਬਣਨੀ। ਤੇ ਜਿਵੇਂ ਜਿਵੇਂ ਸਮਝੀ ਜਾਓਗੇ, ਉਵੇਂ ਉਵੇਂ ਗੱਲ ਬਣੀ ਜਾਣੀ, ਠੀਕ ਹੈ? ਹਰ ਚੀਜ਼ ਨੂੰ ਸਮਝ ਕੇ ਦੇਖਿਓ, ਵਿਚਾਰ ਕੇ ਦੇਖਿਓ। ਹੁਣ ਧਿਆਨ ਦੇਣਾ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਹੜੀ ਆਪਾਂ ਗੱਲ ਕੀਤੀ ਨਾ ਹੁਣੇ, ਵੀ ਮਹਿਸੂਸ ਕਰੋ ਕਿ ਪਰਮਾਤਮਾ ਤੁਹਾਡਾ ਮਾਂ ਪਿਓ ਆ, ਤੇ ਮਾਂ ਪਿਓ ਦਾ ਕਦੀ ਕਹਿਣਾ ਨਹੀਂ ਮੁੜੀਦਾ, ਮਾਂ ਪਿਓ ਦਾ ਕਦੀ ਕਹਿਣਾ ਨਹੀਂ ਮੁੜੀਦਾ। ਠੀਕ ਹੈ, ਜਿਹੜਾ ਬੱਚਾ ਮਾਂ ਕੋਈ ਦਾ ਕਹਿਣਾ ਨਹੀਂ ਨਾ ਮੁੜਦਾ, ਗੁਰੂ ਨੂੰ ਪਿਆਰੀ ਸੱਸ ਨੂੰ ਕਦੀ ਲੋੜ ਹੀ ਨਹੀਂ ਪਈ ਕਿ ਮੇਰਾ ਹਿੱਸਾ ਮੈਨੂੰ ਦੇ ਦਿਓ, ਮਾਂ ਪਿਓ ਪਹਿਲਾਂ ਵੱਧ ਦੇਣਾ ਚਾਹੁੰਦੇ ਉਹਨੂੰ। ਠੀਕ ਆ, ਜਿੱਦਾਂ ਮਰਜ਼ੀ ਤਜਰਬਾ ਕਰਕੇ ਦੇਖਿਓ। ਕਈ ਵਾਰੀ ਹੁੰਦਾ ਕੀ ਹੈ, ਇੱਕ ਮਾਂ ਪਿਓ ਦੇ ਦੋ ਬੱਚੇ ਆ, ਦੋ ਪੁੱਤਰ ਹੈ, ਠੀਕ ਹੈ, ਇੱਕ ਥੋੜਾ ਤੇਜ਼ ਤਰਾਟ ਹੈ, ਉਹਦੀ ਕਮਾਈ ਚੰਗੀ ਹੈ, ਉਹ ਤੇਜ਼ ਤਰਾਟ ਹੈ, ਉਹ ਆਪਣੀ ਕਮਾਈ ਚੰਗੀ ਕਰ ਲੈਂਦਾ, ਤੇ ਦੂਜਾ ਵਿਚਾਰਾ ਜਿਹੜਾ ਉਹ ਕਮਾਈ ਘੱਟ ਕਰਦਾ, ਤੇ ਮਾਂ ਪਿਓ ਕੀ ਕਰਦੇ ਆ, ਉਹ ਤੇਜ਼ ਤਰਾਟ ਕੋਲੋਂ ਪੈਸੇ ਮੰਗ ਮੰਗ ਕੇ ਇਕੱਠੇ ਕਰ ਕਰਕੇ ਦੂਜੇ ਨੂੰ ਦੇਈ ਜਾਂਦੇ। ਉਹ ਕਹਿੰਦਾ ਵੀ ਤੁਸੀਂ ਕਰਦੇ ਕੀ, ਉਹ ਕਹਿੰਦੇ ਚੱਲ ਕੋਈ ਗੱਲ ਨੀ, ਤੈਨੂੰ ਰੱਬ ਨੇ ਬਹੁਤ ਦਿੱਤਾ, ਉਹਦਾ ਵੀ ਧਿਆਨ ਰੱਖਣਾ ਵੀਰ ਦਾ ਵੀ, ਉਹਨੂੰ ਦੇਈ ਜਾਂਦੇ। ਉਹ ਬੜਾ ਹੈਰਾਨ ਹੁੰਦਾ ਵੀ ਇਹ ਕੀ ਚੱਕਰ, ਕਿਉਂਕਿ ਮਾਂ ਪਿਓ ਆ ਨਾ, ਤੇ ਮਾਂ ਪਿਓ ਦੇ ਮਨ ਵਿੱਚ ਆਉਂਦਾ ਵੀ ਇਹਦੇ ਕੋਲ ਬੜੇ ਨੇ, ਚੱਲ ਉਹਨੂੰ ਵੀ ਦੇ ਦਈਏ, ਉਹਦਾ ਸਰ ਜਾਵੇ ਵਿਚਾਰੇ ਦਾ। ਠੀਕ ਹੈ, ਕਹਿੰਦਾ ਭਾਵ ਕਿ ਮਾਂ ਪਿਓ ਏਦਾਂ ਦਾ ਤੇ ਵੀ ਪਰਮਾਤਮਾ ਵੀ ਦੇ ਦਿੰਦਾ ਹੀ ਹੈ, ਪਰਮਾਤਮਾ ਤੁਹਾਡਾ ਧਿਆਨ ਨੀ ਰੱਖੂ ਰੱਖਦਾ ਹੈ। ਫਰਕ ਇਹ ਆ ਵੀ ਤੁਸੀਂ ਪਰਮਾਤਮਾ ਦਾ ਧਿਆਨ ਨਹੀਂ ਰੱਖਦੇ, ਨਹੀਂ ਮਾਂ ਪਿਓ ਦਾ ਧਿਆਨ ਨਹੀਂ ਰੱਖਦੇ। ਫਿਰ ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨਾ ਘਾਲਿਓ। ਧਿਆਨ ਨਾਲ ਸੁਣਿਓ, ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨਾ ਘਾਲਿਓ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਕਹਿੰਦਾ ਮਾਨ ਹੰਕਾਰ ਮੋਹ ਮੋਹ ਤੇ ਲੋਭ ਵਿਕਾਰਾ, ਕਹਿੰਦੇ ਮੈਂ ਲਾਲਚ ਤੇ ਵਿਕਾਰ, ਧਿਆਨ ਦਿਓ, ਬੀਓ ਬੀਓ ਤਾਂ ਮੈਂ ਦੂਸਰਾ, ਚੀਤ ਨਾ ਘਾਲਿਓ, ਘੱਲ ਦਾ ਪਾ ਘੱਲੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਕਦੀ ਧਿਆਨ ਨਾਲ ਸੁਣਿਓ ਮੇਰੀ ਗੱਲ, ਮੈਂ ਆਪਣੇ ਮਨ ਤੱਕ ਹੰਕਾਰ ਮੋਹ ਤੇ ਲੋਭ ਤੇ ਵਿਕਾਰ ਕਦੀ ਜਾਣ ਹੀ ਨਹੀਂ ਦਿੱਤੇ, ਕਦੀ ਘੱਲੇ ਹੀ ਨਹੀਂ ਇਸ ਪਾਸੇ ਨੂੰ। ਮੈਂ ਇਹਨਾਂ ਨੂੰ ਕਿਹਾ ਹੀ ਨਹੀਂ ਜਾਓ ਮੇਰੇ ਮਨ ਨੂੰ ਜਾ ਕੇ ਮਿਲਿਓ, ਨਾ ਨਾ ਨਾ, ਕਹਿੰਦੇ ਮੈਂ ਕਦੀ ਅੰਦਰ ਜਾਣ ਦਿੱਤੇ ਹੀ ਨਹੀਂ। ਮੈਂ ਕਿਹਾ ਤੁਸੀਂ ਬਾਹਰ ਬਹਿ ਜਾਓ, ਮੇਰਾ ਮਨ ਕੰਮ ਕਰਦਾ ਪਿਆ, ਕੀ ਕਰਦਾ ਪਿਆ, ਆਪਣੇ ਮਾਂ ਪਿਓ ਦੀ ਸੇਵਾ ਕਰਦਾ ਪਿਆ, ਮੇਰਾ ਮਨ ਭਗਤੀ ਕਰਦਾ ਪਿਆ, ਆਪਣੇ ਮਾਂ ਪਿਓ ਦੀ ਸੇਵਾ ਕਰਦਾ ਪਿਆ, ਤੁਸੀਂ ਅੰਦਰ ਨਹੀਂ ਜਾਣਾ। ਫਿਰ ਗੁਰੂ ਸਾਹਿਬ ਨੂੰ ਕਹਿੰਦੇ, ਕਹਿੰਦੇ ਨਾਮ ਰਤਨ ਗੁਨਾਹਰ ਬਣ ਜੇ ਲਾਦ ਵੱਖਰ ਲੈ ਚਾਲਿਓ। ਕਹਿੰਦੇ ਮੈਂ ਕੇਵਲ ਤਾਂ ਕੇਵਲ ਨਾਮ ਰਤਨ ਪਰਮਾਤਮਾ ਦਾ ਨਾਮ ਸਿਮਰਨ ਕੀਤਾ, ਗੁਣ ਹਰ ਬਣ ਜੇ, ਗੁਣ ਦਾ ਭਾਵ ਪਰਮਾਤਮਾ ਸਿਫਤ ਸਲਾਹ, ਬਣ ਜੇ ਦਾ ਭਾਵ ਖਰੀਦੀ, ਤੇ ਕੀ ਕੀਤਾ ਫਿਰ ਮੈਂ ਲਾਦ ਵੱਖਰ ਲੈ ਚਾਲਿਓ। ਕਹਿੰਦੇ ਵੀ ਮੈਂ ਆਪਣੇ ਮਨ ਦੇ ਉੱਤੇ ਇਹ ਸਾਰਾ ਕੁਛ ਧਨ ਇਕੱਠਾ ਕਰਕੇ ਲੱਦ ਕੇ ਤੁਰ ਪਿਆ, ਜਿੱਧਰ ਨੂੰ ਆਪਣੇ ਘਰ ਨੂੰ। ਕੀ ਆਪਾਂ ਕਦੀ ਕੀਤਾ, ਕੀ ਆਪਾਂ ਕਦੀ ਇਹ ਕੰਮ ਕੀਤਾ, ਸਾਨੂੰ ਲੋੜ ਹੀ ਨਹੀਂ ਪਈ। ਫਿਰ ਕੀ ਕਹਿੰਦੇ, ਸੇਵਕ ਕੀ ਓੜਕ ਨਿਭ ਹੀ ਪ੍ਰੀਤ, ਕਹਿੰਦੇ ਇਸ ਕਰਕੇ ਮੇਰੀ ਪਰਮਾਤਮਾ ਦੇ ਨਾਲ ਪ੍ਰੀਤ ਨਿਭ ਗਈ। ਕਹਿੰਦਾ ਭਾਵ ਆਖਰ ਤੱਕ ਮੇਰੀ ਪਰਮਾਤਮਾ ਨਾਲ ਬਣਾਉਂਦੀ ਰਹੀ, ਕਿਉਂਕਿ ਮੇਰੀ ਪ੍ਰੀਤ ਬਣੀ ਰਹੀ ਉਹਦੇ ਨਾਲ, ਕਿਉਂਕਿ ਮੈਂ ਸੇਵਾ ਕੀਤੀ ਆਪਣੇ ਮਾਂ ਪਿਓ ਦੀ। ਫਿਰ ਕੀ ਕਹਿਣ ਲੱਗੇ, ਕਹਿੰਦੇ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਕਹਿੰਦਾ ਮੈਂ ਜਿਉਂਦਿਆਂ ਜੀ ਉਸ ਪਰਮਾਤਮਾ ਨੂੰ ਆਪਣੇ ਸੇਵਾ ਚ ਰੱਖਿਆ, ਕਹਿੰਦਾ ਭਾਵ ਮੈਂ ਭਗਤੀ ਕੀਤੀ ਹੈ, ਉਹਦਾ ਸਿਮਰਨ ਕੀਤਾ, ਜੋ ਮੈਨੂੰ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਜੋ ਮੇਰੇ ਗੁਰੂ ਨੇ ਮੈਨੂੰ ਕਿਹਾ ਮੈਂ ਕੀਤਾ। ਹੁਣ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕੀ ਹੈ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਭਈ ਪ੍ਰਾਪਤ ਮਨੁੱਖ ਦੇਰ ਯਾ ਗੋਬਿੰਦ ਮਿਲਣ ਕੀ, ਇਹ ਤੇਰੀ ਵਾਰੀ ਆ। ਕਹਿੰਦੇ ਮਨਾ ਤੈਨੂੰ ਮਨੁੱਖ ਦਾ ਸਰੀਰ ਪ੍ਰਾਪਤ ਹੋ ਗਿਆ, ਕਹਿੰਦਾ ਹੋ ਗਿਆ, ਮੰਨ ਗਿਆ। ਕਹਿੰਦੇ ਜੇ ਹੋ ਗਿਆ ਤੈਨੂੰ ਵਾਰੀ ਮਿਲੀ ਹੈ ਪਰਮਾਤਮਾ ਚ ਲੀਨ ਹੋਣ ਦੀ, ਤੇ ਲੀਨ ਕਿਵੇਂ ਹੋਏਗਾ, ਜੇ ਤੂੰ ਗੁਰੂ ਦੇ ਮਾਰਗ ਤੇ ਚੱਲੇਗਾ, ਜੇ ਤੂੰ ਗੁਰੂ ਦੇ ਮਾਰਗ ਤੇ ਚੱਲੇਗਾ ਨੀ, ਤੂੰ ਕਦੀ ਵੀ ਉਸ ਪਰਮਾਤਮਾ ਤੱਕ ਪਹੁੰਚ ਨਹੀਂ ਕਰ ਸਕਦਾ। ਪਰਮਾਤਮਾ ਤੱਕ ਪਹੁੰਚ ਕਰਨ ਲਈ ਤੈਨੂੰ ਗੁਰੂ ਦੇ ਮਾਰਗ ਤੇ ਚੱਲਣਾ ਪੈਣਾ, ਜਦੋਂ ਗੁਰੂ ਦੇ ਮਾਰਗ ਤੇ ਚੱਲੇਗਾ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਨ ਨੂੰ ਹਰ ਹਰ ਕਥਾ ਨਿਰਾਲੀ। ਕਹਿੰਦੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਕਹਿੰਦੇ ਗੁਰਸਿੱਖਾ ਤੂੰ ਗੁਰੂ ਦਾ ਮਿੱਤਰ ਹੈ, ਤੇ ਕੀ ਯਾਰ ਗੁਰੂ ਦੀ ਚਾਲ ਤੇ ਚੱਲੋ, ਜੋ ਗੁਰ ਕਹੇ ਕਹਿੰਦਾ ਜੋ ਗੁਰੂ ਜੀ ਕਹਿੰਦੇ ਸੋ ਪਲ ਮਨ ਉਹ ਚ ਆਪਣੀ ਭਲਾਈ ਮਨ। ਹੁਣ ਧਿਆਨ ਦਿਓ, ਸਾਨੂੰ ਕਦੇ ਗੁਰੂ ਜੀ ਕਹਿ ਦੇਣ ਵੀ ਚੱਲ ਛੱਡ ਯਾਰ, ਦੁੱਖ ਆਉਂਦੇ ਹੁੰਦੇ ਨੇ ਰਹਿਣ ਦੇ, ਭੁੱਲ ਜਾ ਦੁੱਖਾਂ ਨੂੰ, ਆਪਾਂ ਭੁੱਲਦੇ ਕਦੇ ਵੀ ਨਹੀਂ ਭੁੱਲਦੇ, ਆਪਾਂ ਤੇ ਮੰਨਣ ਨੂੰ ਤਿਆਰ ਨਹੀਂ ਹੈਗੇ ਵੀ ਇਹ ਦੁੱਖ ਆਏ ਆ ਸਾਡੇ ਕਰਮਾਂ ਦੇ ਆ ਨਾ। ਸਭ ਤੋਂ ਪਹਿਲੀ ਗੱਲ, ਗੁੱਸਾ ਨਾ ਕਰਿਓ, ਸਾਡੇ ਘਰ ਦੁੱਖ ਵੜਦਾ ਨਾ, ਸਭ ਤੋਂ ਪਹਿਲਾਂ ਆਪਾਂ ਪਤਾ ਕੀ ਕਹਿੰਦੇ, ਪਤਾ ਨਹੀਂ ਕਿਹਨੇ ਕੀਤਾ, ਕਿਸੇ ਦੀ ਨਜ਼ਰ ਲੱਗ ਗਈ ਹੈ, ਨਜ਼ਰ ਲੱਗ ਗਈ ਆ, ਕਿਸੇ ਨੇ ਕੁਝ ਕਰ ਦਿੱਤਾ। ਸਭ ਤੋਂ ਪਹਿਲੀ ਗੱਲ ਹੀ ਹੁੰਦੀ ਇਹੀ ਹੈ ਕਿ ਕਿਸੇ ਨੇ ਕੁਝ ਕਰ ਦਿੱਤਾ, ਕਿਸੇ ਨੇ ਮੇਰਾ ਕੰਮ ਕਾਰ ਬੰਨ ਦਿੱਤਾ। ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ, ਤੁਸੀਂ ਨਾਮ ਸਿਮਰਨ ਕਰ ਲਓ, ਭਗਤੀ ਕਰੀ ਜਾਓ, ਜਲਣ ਵਾਲਾ ਜਲੀ ਜਾਵੇ, ਕਰਨ ਵਾਲਾ ਕਰੀ ਜਾਵੇ, ਤੇ ਗੁਰੂ ਸਾਹਿਬ ਕਹਿੰਦੇ ਤੁਸੀਂ ਨਾਮ ਸਿਮਰਨ ਕਰੋ, ਵਾਲ ਵਿੰਗਾ ਨਹੀਂ ਹੁੰਦਾ, ਕਿਉਂਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਇਹਨਾਂ ਸਾਰੇ ਵਿਕਾਰਾਂ ਤੋਂ, ਕਰਨ ਕਰਾਉਣ ਤੋਂ, ਇਲਮਾਂ ਤੋਂ ਸਭ ਤੋਂ ਉੱਚਾ ਕੌਣ ਆ, ਸ਼ਬਦ ਨਾਮ। ਤੁਸੀਂ ਕਰਕੇ ਦੇਖੋ। ਤੁਸੀਂ ਨਾਮ ਸਿਮਰਨ ਕਰੀ ਜਾਓ, ਭਗਤੀ ਕਰੀ ਜਾਓ ਕਰੀ ਜਾਓ, ਭਗਤੀ ਕਰਦਿਆਂ ਕਰਦਿਆਂ ਤੁਹਾਡਾ ਕੋਈ ਕੁਛ ਨਹੀਂ ਵਿਗਾੜ ਸਕਦਾ, ਸਿਰਫ ਸਾਡੇ ਮਨ ਚ ਨਾ ਭੁਲੇਖਾ, ਕਿਉਂ ਅਸੀਂ ਸਿਮਰਨ ਨਹੀਂ ਕਰਦੇ। ਹੁਣ ਤੁਸੀਂ ਸਿਆਣੇ ਹੋ, ਜੇ ਕੋਈ ਬੰਦਾ ਸਿਮਰਨ ਨਾ ਕਰੇ, ਹੁਣ ਜਿਵੇਂ ਨਾ ਕਿਸੇ ਬੰਦੇ ਕੋਲ ਬੰਦੂਕ ਸੀਗੀ, ਉਹਨੂੰ ਚਲਾਉਣੀ ਨਹੀਂ ਆਉਂਦੀ, ਠੀਕ ਹੈ। ਘਰ ਚੋਰ ਆ ਗਏ ਤੇ ਕਿਸੇ ਨੇ ਕਿਹਾ ਭਾਈ ਤੁਹਾਡੇ ਕੋਲ ਤੇ ਬੰਦੂਕ ਸੀ, ਤੁਹਾਨੂੰ ਕਿੱਦਾਂ ਲੈ ਕੇ ਲੁੱਟ ਗਏ? ਉਹ ਕਹਿੰਦਾ ਬੰਦੂਕ ਤੇ ਸੀ, ਕਹਿੰਦਾ ਆਹੋ, ਕਹਿੰਦਾ ਮੈਨੂੰ ਚਲਾਉਣੀ ਨਹੀਂ ਆਉਂਦੀ, ਲੈ ਜਾਣਾ ਸੀ। ਉਹ ਗੁਰੂ ਸਾਹਿਬਨ ਕਹਿੰਦੇ ਆ ਵੀ ਭਾਈ, ਜੇ ਤੈਨੂੰ ਵਕਾਰ ਲੁੱਟਦੇ ਆ, ਤੈਨੂੰ ਇਲਮ ਵਾਲੇ ਲੁੱਟਦੇ ਆ, ਕਿਉਂ ਲੁੱਟਦੇ ਆ? ਤੇਰੇ ਕੋਲ ਨਾਮ ਸਿਮਰਨ ਹੈਗਾ ਪਰ ਤੈਨੂੰ ਕਰਨਾ ਨਹੀਂ ਆਉਂਦਾ। ਹੁਣ ਤੂੰ ਨਾਮ ਸਿਮਰਨ ਕਰਦਾ ਨਹੀਂ ਹੈਗਾ ਤੇ ਤੂੰ ਕਹਵੇਂ ਮੈਨੂੰ ਲੁੱਟ ਕੇ ਲੈ ਗਏ, ਫਿਰ ਬੰਦੂਕ ਚਲਾਏਗਾ ਤਾਂ ਹੀ ਭਰਾਉਣਗੇ ਨਾ। ਨਾਮ ਸਿਮਰਨ ਕਰੇਗਾ ਤੇ ਤਾਂ ਹੀ ਤੇ ਭਰਾਉਣਗੇ ਵਕਾਰ, ਜੇ ਨਾਮ ਸਿਮਰਨ ਨਹੀਂ ਕਰੇਗਾ ਲੁੱਟ ਕੇ ਖੜਨਾ ਹੀ ਹੈ ਫਿਰ ਤਾਂ, ਠੀਕ ਹੈ। ਹਰ ਇੱਕ ਚੀਜ਼ ਦੀ ਵਿਚਾਰ ਕਰਕੇ ਦੇਖਣੀ ਆਪ ਜੀ ਨੇ, ਜਿੰਨਾ ਚਿਰ ਵਿਚਾਰ ਨਹੀਂ ਕਰੋਗੇ ਗੱਲ ਨਹੀਂ ਬਣਨੀ। ਬੜੇ ਪਿਆਰ ਨਾਲ ਪੜਿਆ ਕਰੋ ਗੁਰਬਾਣੀ ਨੂੰ, ਬੜੇ ਪਿਆਰ ਨਾਲ। ਫਿਰ ਗੁਰੂ ਸਾਹਿਬ ਨੂੰ ਪਤਾ ਕੀ ਕਹਿਣ ਲੱਗੇ, ਕਹਿੰਦੇ ਜੀਵਤ ਸਾਹਿਬ ਸੇਵਿਓ ਆਪਣਾ। ਕਹਿੰਦੇ ਮੈਂ ਜਿਉਂਦਿਆਂ ਜੀ ਉਸ ਪਰਮਾਤਮਾ ਦੀ ਭਗਤੀ ਕੀਤੀ ਹੈ, ਨਾਮ ਸਿਮਰਨ ਕੀਤਾ, ਚਲਤੇ ਰੱਖਿਓ ਚੀਤ। ਕਹਿੰਦੇ ਮੈਂ ਤਾਂ 24 ਘੰਟੇ ਚਿੱਤ ਚ ਰੱਖਦਾ ਵੀ ਪਤਾ ਨੀ ਕਿਹੜੇ ਵੇਲੇ ਜਾਣਾ ਪੈ ਜਾਵੇ, ਨਾਮ ਸਿਮਰਨ ਨਹੀਂ ਛੱਡਣਾ, ਪਰਮਾਤਮਾ ਦੀ ਭਗਤੀ ਨਹੀਂ ਛੱਡਣੀ। ਤੇ ਆਪਾਂ ਛੱਡ ਦਿੰਦੇ, ਆਪਾਂ ਕਹਿੰਦੇ ਉਹ ਕੋਈ ਗੱਲ ਨੀ, ਅਜੇ ਬਥੇਰੀ ਉਮਰ ਪਈ ਹੈ, ਆਪਾਂ ਉਮਰ ਤੋੜ ਲੈਂਦੇ ਆਪਣੀ, ਬਥੇਰੀ ਪਈ ਹੈ ਜਿੱਥੇ, ਅਜੇ ਕਿਹੜੀ ਉਮਰ ਹੋਈ? ਤੁਸੀਂ ਮੰਨੋਗੇ ਨੀ, ਇੱਕ 90 ਸਾਲ ਦੇ ਬਜ਼ੁਰਗ ਸੀਗੇ, 90 ਸਾਲ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਗੁਰੂ ਦੇ ਲੜਨ ਲੱਗ ਜਾਓ, ਅੰਮ੍ਰਿਤ ਛਕ ਲਓ। ਤੇ ਪਤਾ ਕਹਿੰਦੇ, ਕਹਿੰਦੇ ਮੇਰੇ ਪਿਤਾ ਜੀ 110 ਸਾਲ ਦੇ ਹੋ ਕੇ ਮਰੇ ਸੀ, ਇਹ ਫਿਰ ਕਹਿੰਦਾ ਆਪਣੇ ਜੇ 20 ਸਾਲ ਬਾਕੀ ਹੈ। ਉਹ ਕੰਪੈਰੀਜ਼ਨ ਕਰਕੇ ਬੈਠਾ ਕਿ ਮੇਰੀ ਉਮਰ ਓਨੀ ਜਿਹੜੇ ਮੇਰੇ ਪਿਤਾ ਜੀ ਦੀ ਸੀ ਨਾ। ਗੁਰੂ ਨੂੰ ਪਿਆਰੀ ਸਾਧ ਸੰਗ ਜੋ ਕੋਈ ਪਤਾ ਨਹੀਂ, ਪਹਿਲਾਂ ਪੁੱਤ ਨੇ ਮਰਨਾ ਕਿ ਪਿਓ ਨੇ ਮਰਨਾ, ਇਹ ਉਹਦੀ ਖੇਡ ਆ, ਠੀਕ ਹੈ। ਜਿੰਨੇ ਸਵਾਸ ਬਖਸ਼ੇ ਆ ਨਾ ਉਨੇ ਭੁਗਣੇ ਆ। ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਕਿਹੜੇ ਵੇਲੇ ਉਹਨੇ ਆਵਾਜ਼ ਮਾਰ ਦੇਣੀ ਹੈ ਤੇ ਜਾਣਾ ਪੈਣਾ। ਇਹ ਭੁਲੇਖਿਆਂ ਨੂੰ ਦੂਰ ਕਰੋ ਆਪਣੇ ਅੰਦਰੋਂ, ਠੀਕ ਆ। ਤਾਂ ਗੁਰੂ ਸਾਹਿਬ ਸਮਝਾਉਣ ਲੱਗੇ, ਕਹਿੰਦੇ ਜੈਸੀ ਆਗਿਆ ਕਿੰਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋਰਿਓ। ਆਹ ਸੁਣਿਓ ਧਿਆਨ ਨਾਲ, ਜੈਸੀ ਆਗਿਆ ਕਿੰਨੀ ਠਾਕੁਰ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਹੜੀ ਮੈਨੂੰ ਹੁਕਮ ਪਰਮਾਤਮਾ ਨੇ ਲਾਇਆ ਨਾ, ਤਿਸ ਤੇ ਮੁੱਖ ਨਹੀਂ ਮੋਰਿਓ। ਕਹਿੰਦੇ ਮੈਂ ਜ਼ਿੰਦਗੀ ਚ ਕਦੀ ਉਹ ਤੋਂ ਮੁੱਖ ਨਹੀਂ ਮੋੜਿਆ। ਇਹਦਾ ਮਤਲਬ ਉਹ ਕਹਿਣਾ ਚਾਹੁੰਦੇ ਨੇ ਕਿ ਜੋ ਮੈਨੂੰ ਹੁਕਮ ਲੱਗਾ ਨਾ, ਮੈਂ ਕਦੀ ਪਿੱਛੇ ਨਹੀਂ ਹੋਇਆ। ਤੇ ਆਪਾਂ ਕਦੀ ਤੁਸੀਂ ਜ਼ਿੰਦਗੀ ਚ ਵਿਚਾਰ ਕਰਕੇ ਦੇਖਿਓ, ਕਿਸੇ ਗੁਰਸਿੱਖ ਪੈਰੇ ਨੂੰ ਕਹਿ ਦਈਏ ਕਿਤੇ ਵੀ ਭਾਈ ਖਾਲਸਾ ਜੀ ਇੱਧਰ ਆਓ, ਕਹਿੰਦਾ ਹਾਂਜੀ, ਵੀ ਯਾਰ ਇੱਕ ਕੰਮ ਕਰ, ਵੀ ਤੂੰ 2 ਘੰਟੇ ਇੱਥੇ ਰਹਿਣਾ ਗੁਰੂ ਘਰ, ਕਿਸੇ ਨੇ ਆਉਣਾ ਉਹਨਾਂ ਨੂੰ ਮਿਲ ਕੇ ਚਾਹ ਪਾਣੀ ਪਿਆਉਣਾ ਤੇ ਫਿਰ ਚੱਲੀ। ਉਹ ਕੀ ਕਹਿੰਦਾ, ਕਹਿੰਦੇ 2 ਘੰਟੇ ਮੈਂ ਤੇ ਆਇਆ ਹੀ ਘੰਟੇ ਲਈ ਸੀ, ਸਮਾਗਮ ਸੁਣ ਲਈ ਆਇਆ ਸੀ, ਮੈਂ ਤਾਂ ਸੁਣ ਲਿਆ ਤੇ ਮੇਰਾ ਤਾਂ ਜਾਣਾ ਬੜਾ ਜ਼ਰੂਰੀ, ਮੇਰਾ ਤਾਂ ਸਭ ਕੁਝ ਰੁੜ ਜਾਣਾ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ, ਕਹਿੰਦੇ ਪਰ ਮੈਨੂੰ ਜੋ ਹੁਕਮ ਹੋਇਆ ਮੈਂ ਉਹਦੀ ਮੋੜਿਆ ਨਹੀਂ, ਮੈਂ ਮੰਨ ਲਿਆ, ਉੱਥੇ ਖਲੋ ਗਿਆ। ਪਰ ਆਪਾਂ ਕਿਤੇ ਖਲੋਨੇ, ਕਈ ਸੱਜਣ ਇੱਦਾਂ ਦੇ ਆ ਗਏ। ਸੇਵਾਦਾਰ ਨੇ ਸੇਵਾਦਾਰ ਨੂੰ ਕਿਹਾ, ਕਹਿੰਦਾ ਭਾਈ ਸਾਹਿਬ ਮੈਂ ਇੱਥੇ ਖੜਾ, ਮੈਂ ਕੰਮ ਕਰਦਾ, ਤੁਸੀਂ ਭੱਜ ਕੇ ਉਹ ਕਰ ਲਓ। ਕਹਿੰਦਾ ਤੁਸੀਂ ਕੌਣ ਦੇ ਕਹਿਣ ਵਾਲੇ? ਬਾਬਾ ਜੀ ਕਹਿਣ ਅਸੀਂ ਕਰ ਦਿਆਂਗੇ। ਕੀ ਹੈ, ਸਾਨੂੰ ਇਹ ਨਹੀਂ ਪਤਾ ਕਿ ਇਹਦੇ ਅੰਦਰ ਵੀ ਵੜ ਕੇ ਪਰਮਾਤਮਾ ਦੇ ਹੀ ਬੋਲ ਨੇ। ਅਗਰ ਇਹਨੇ ਕਿਹਾ ਨਾ ਵੀ ਤੁਸੀਂ ਉਹ ਕੰਮ ਕਰ ਜਾਓ, ਤਦ ਤੱਕ ਖਲੋ ਕੇ ਜਾਇਓ, ਆਹ ਕੰਮ ਕਰ ਜਾਓ, ਤੁਹਾਡਾ ਕੋਈ ਭਲਾ ਹੋਣਾ, ਤੁਹਾਡਾ ਕੋਈ ਨਾ ਕੋਈ ਬਚਾਅ ਹੋਣਾ, ਜਿਹੜਾ ਤੁਹਾਨੂੰ ਇਹ ਕਹਿਣ ਡਿਆ ਵੀ ਭਾਈ ਸਾਹਿਬ ਕੰਮ ਕਰਕੇ ਫਿਰ ਚੱਲ ਜਾਓ, ਕਰ ਦਿਓ। ਇੱਕ ਦੂਜੇ ਦਾ ਕਹਿਣਾ ਮੰਨੋ, ਇੱਕ ਦੂਜੇ ਦਾ ਪਿਆਰ ਕਰੋ। ਜਦੋਂ ਇੱਕ ਦੂਜੇ ਦਾ ਕਹਿਣਾ ਮੰਨੋਗੇ, ਇਹ ਚੀਜ਼ ਮੰਨੋ, ਤੁਸੀਂ ਸੁਣ ਲਿਆ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੁਣ ਲਿਆ ਨਾ, ਮਹਿਸੂਸ ਤਾਂ ਕੀਤਾ ਹੀ ਨਹੀਂ, ਮਹਿਸੂਸ ਤਾਂ ਕੀਤਾ ਹੀ ਨਹੀਂ ਕਿ ਜਿਹੜਾ ਬੰਦਾ ਮੈਨੂੰ ਕੰਮ ਕਹਿ ਰਿਹਾ ਵੀ ਰੱਬ ਦਾ ਰੂਪ ਹੀ ਹੈ, ਉਹ ਤਾਂ ਮੇਰੇ ਭਲੇ ਲਈ ਕਹਿ ਰਿਹਾ ਹੋਵੇ, ਉਹਦਾ ਕੋਈ ਰੱਬ ਟਾਲਣ ਡਿਆ ਹੋਵੇ ਮੇਰੇ ਲਈ, ਤੇ ਮੈਂ ਇਹਦੇ ਅੱਖੇ ਲੱਗ ਕੇ ਕੰਮ ਕਰਦੇ ਆ, 10 ਮਿੰਟ ਲੱਗਣੇ ਆ, 10 ਮਿੰਟਾਂ ਦੇ ਵਿੱਚ ਤੁਹਾਡਾ ਕੋਈ ਟਲ ਗਿਆ। ਫਰਕ ਇਹਨਾਂ, ਤੁਸੀਂ ਵੇਖਣ ਜੋਗੇ ਨਹੀਂ, ਵੇਖਣ ਜੋਗੇ ਨਹੀਂ। ਇੰਨਾ ਕੁ ਪਿਆਰ ਕਰੋ ਇੱਕ ਦੂਜੇ ਦੇ ਨਾਲ, ਇੰਨਾ ਸਤਿਕਾਰ ਕਰੋ ਇੱਕ ਦੂਜੇ ਦੇ ਨਾਲ, ਗੁਰੂ ਨੂੰ ਪਿਆਰੀ ਸਤਿ ਸੰਗ ਜੀਓ। ਕਹਿੰਦੇ ਜ਼ਿੰਦਗੀ ਚ ਵਿਚਾਰ ਕਰਕੇ ਦੇਖਿਓ, ਤੁਸੀਂ ਕਿਸੇ ਬਾਰੇ ਚੰਗਾ ਸੋਚੋਗੇ, ਆਪਣੇ ਆਪ ਪਰਮਾਤਮਾ ਤੁਹਾਡੇ ਲਈ ਸਭ ਕੁਝ ਚੰਗਾ ਸੋਚੀ ਜੂਗਾ। ਤੁਹਾਨੂੰ ਕੋਈ ਬੰਦਾ ਕਹਿੰਦਾ ਭਾਈ ਸਾਹਿਬ 5 ਮਿੰਟ ਖਲੋ ਜਾਓ, ਐਨੂੰ ਹੋ ਜਾਓ, ਸੱਤ ਹੈ ਜੀ, ਇੱਕ 7 ਬਚਨ ਸੁੱਖ ਕੇ ਦੇਖ ਲਓ, ਸੱਤ ਹੈ ਜੀ। ਤੁਹਾਨੂੰ ਕੋਈ ਕੁਛ ਕਵੇ ਭਾਈ ਸਾਹਿਬ ਉਹ ਫੜਾ ਉੱਥੋਂ ਪਾਣੀ ਲਿਆਓ ਭਰ ਕੇ, ਸੱਤ ਹੈ ਜੀ। ਭਾਈ ਸਾਹਿਬ ਇੱਥੇ ਖਲੋ ਜਾਓ, ਸੱਤ ਹੈ ਜੀ। ਭਾਈ ਸਾਹਿਬ ਫਲਾਣੀ ਚੀਜ਼ ਲਿਆ ਦਿਓ, ਸੱਤ ਹੈ ਜੀ। ਤੁਹਾਨੂੰ ਕੋਈ ਕਹਿ ਦੇ ਭਾਈ ਸਾਹਿਬ 1000 ਰੁਪਈਆ ਦਿਓ, ਮੈਂ ਭੱਜ ਕੇ ਨਾ ਉਹ ਗੁਰੂ ਘਰ ਦੀ ਫਲਾਣੀ ਚੀਜ਼ ਲਾਉਣੀ ਹੈ, ਸੱਤ ਹੈ ਜੀ। ਹੁਣ ਇਹਨਾਂ ਕਿਉਂ ਤੇਰੀ ਜੇਬ ਚ ਪੈਸੇ ਹੈ ਨੀ, ਤੇਰੀ ਜੇਬ ਚ ਨੀ ਹੈਗੇ, ਤੂੰ 1000 ਰੁਪਇਆ ਮੇਰੇ ਕੋਲ ਮੰਗਣ ਡਿਆ। ਉਹ ਕੱਢ ਕੇ ਵਿਖਾਉਂਦਾ, ਮੇਰੇ ਕੋਲ ਤਾਂ 1 ਲੱਖ ਰੁਪਇਆ ਜੇਬ ਚ ਆ, ਪਰ ਮੈਨੂੰ ਪਤਾ ਨੀ ਮੈਂ ਤੇਰੇ ਕੋਲ 1000 ਰੁਪਇਆ ਕਿਉਂ ਮੰਗਿਆ। ਉਹ ਸੱਚ ਜੇ ਉਹ ਤੁਹਾਡਾ 1000 ਰੁਪਇਆ ਕਦ ਲਈ ਮੰਗਿਆ, ਉਹ 1000 ਰੁਪਇਆ ਨੇ ਕਿਤੇ ਸੱਟ ਪਿੱਟ ਤੇ ਲੱਗਣਾ, ਉਹਨੇ ਤਾਂ ਮੰਗ ਲਿਆ ਵਿਚਾਰੇ ਨੇ। ਲਾਉਣਾ ਤਾਂ ਗੁਰੂ ਘਰ ਹੀ ਹੈ, ਪਰ ਹੈ ਭਲੇ ਚ। ਇਹ ਸਮਝਣਾ ਪੈਣਾ ਸਾਨੂੰ, ਜਿੰਨਾ ਚਿਰ ਆਪਾਂ ਸਮਝਾਂਗੇ ਨਾ ਗੱਲ ਨੀ ਬਣਨੀ। ਸਾਡੇ ਮਨ ਚ ਵਿਚਾਰ ਕੀ ਆਉਂਦਾ, ਲੈ ਹਾਂ ਇਹ ਕੋਲੋਂ ਨੀ ਖੜ ਸਕਦਾ ਸੀ ਭਲਾ, ਇਹ ਮੇਰੇ ਕੋਲ ਮੰਗਣ ਡਿਆ, ਆਪਣੇ ਬਚਾ ਲੈ ਤੇ ਮੇਰੇ ਲਵਾਉਣ ਡਿਆ। ਨਹੀਂ, ਉਹਨੇ ਆਪਣੇ ਨੀ ਬਚਾਏ, ਤੇਰੇ ਬਚਾਏ ਆ। ਕਿਉਂ? ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਸਭ ਕੁਝ ਹੁਕਮ ਦੇ ਅੰਦਰ ਹੀ ਹੈ। ਆਪ ਜ਼ਿੰਦਗੀ ਚ ਵਿਚਾਰ ਕਰਕੇ ਦੇਖਣਾ, ਦੁੱਖ ਵੀ ਹੁਕਮ ਚ, ਸੁੱਖ ਵੀ ਹੁਕਮ ਚ, ਇੱਜ਼ਤ ਵੀ ਹੁਕਮ ਚ, ਬੇਇੱਜ਼ਤੀ ਹੁਕਮ ਚ, ਮਿੱਤਰ ਹੁਕਮ ਚ, ਦੁਸ਼ਮਣ ਵੀ ਹੁਕਮ ਚ, ਸਭ ਹੁਕਮ ਚ। ਤਾਂ ਉਹਨਾਂ ਨੇ ਕਿਹਾ, ਕਹਿੰਦੇ ਭੋਲਿਆ ਜਤਨ ਬਹੁਤ ਸੁੱਖ ਕੋ ਕੀਏ, ਦੁੱਖ ਕੋ ਕੀਓ ਨਾ ਕੋਈ। ਕਹਿੰਦੇ ਵੀ ਭਾਈ ਏਦਾਂ ਕਰ, ਸੁੱਖ ਲਈ ਬੜੇ ਯਤਨ ਕਰਦਾ, ਕਦੇ ਦੁੱਖ ਲਈ ਕਰ। ਕਹਿੰਦਾ ਭਾਵ ਦੁੱਖ ਲਈ ਯਤਨ ਕਿਹੜਾ? ਕਹਿਣਾ ਮਨ ਗੁਰੂ ਸਾਹਿਬਾਂ ਦਾ। ਫਿਰ ਗੁਰੂ ਸਾਹਿਬਾਂ ਕਹਿੰਦੇ ਸਹਿਜ ਆਨੰਦ ਰੱਖਿਓ ਗ੍ਰਹਿ ਪੀਤਰ, ਉੱਠ ਉਹ ਕੋ ਦੌੜਿਓ। ਕਹਿੰਦੇ ਸਹਿਜ ਆਨੰਦ ਅੰਦਰ ਰੱਖਿਆ, ਸਹਿਜ ਵੀ ਅੰਦਰ ਹੈ, ਆਨੰਦ ਵੀ ਅੰਦਰ ਹੈ। ਕਹਿੰਦੇ ਰੱਖਿਓ ਗ੍ਰਹਿ ਪੀਤਰ, ਉੱਠ ਉਹ ਕੋ ਦੌੜਿਓ। ਕਹਿੰਦੇ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਾ, ਜਿੱਦਾਂ ਗੁਰੂ ਜੀ ਕਹਿੰਦੇ ਕਰੀ ਜਾਣਾ, ਤੇ ਮੈਂ ਸੁੱਖ ਤੇ ਆਨੰਦ ਲਈ ਅੰਦਰ ਭਜਾਈ ਫਿਰਦਾ ਵੀ ਕਿਤੇ ਮਿਲ ਜਾਵੇ ਮੈਨੂੰ। ਫਿਰ ਗੁਰੂ ਸਾਹਿਬਣ ਕਹਿਣ ਲੱਗੇ, ਕਹਿੰਦੇ ਆਗਿਆ ਮੈਂ ਭੂਖ ਸੋਈ ਕਰ ਸੁਖਾ, ਆਗਿਆ ਮੈਂ ਭੂਖ ਸੋਈ ਕਰ ਸੁਖਾ। ਕਹਿੰਦੇ ਉਹਦੇ ਹੁਕਮ ਵਿੱਚ ਕੋਈ ਭੁੱਖ ਵੀ ਮਿਲੇ ਕਹਿੰਦੇ ਦੁੱਖ ਮਿਲੇ, ਮਿਲ ਲਈ ਉਹ ਵੀ ਸੁੱਖ ਹੀ ਹੈ। ਕਦੀ ਆਪਾਂ ਕਦੀ ਕਿਹਾ ਆਗਿਆ ਮੈਂ ਭੂਖ ਸੋਈ ਕਰ ਸੁਖਾ, ਸੋ ਗਰਖ ਨਹੀਂ ਜਾਣਿਓ। ਕਹਿੰਦੇ ਮੈਂ ਕਦੀ ਖੁਸ਼ੀ ਤੇ ਗਮੀ ਨੂੰ ਨਹੀਂ ਜਾਣਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਅੱਛਾ ਕਿਉਂ? ਕਹਿੰਦਾ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ। ਕਹਿੰਦੇ ਜੋ ਜੋ ਹੁਕਮ ਪਰਮਾਤਮਾ ਦਾ ਪਿਆ ਮੈਂ ਮੱਥੇ ਸਵੀਕਾਰ ਕੀਤਾ, ਵੀ ਜੋ ਤੁਸੀਂ ਕਰਦੇ ਪਏ ਹੋ ਸਹੀ ਕਰਦੇ ਪਏ ਹੋ। ਫਿਰ ਗੁਰੂ ਸਾਹਿਬ ਬਣ ਕੇ ਕਹਿੰਦੇ ਆ ਜੀ ਵਿਚਾਰ ਕਰਕੇ ਦੇਖਣਾ, ਕਹਿੰਦੇ ਬਈ ਇੱਕ ਚੀਜ਼ ਵਿਚਾਰ ਕਰਿਓ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਕਹਿੰਦੇ ਜੇ ਤੂੰ ਸੁੱਖ ਦੇ ਨਾ ਮੈਂ ਤੇਰੀ ਅਰਾਧਨਾ ਕਰਦਾ, ਠੀਕ ਹੈ, ਦੁੱਖ ਦੇ ਤਾਂ ਵੀ ਤੇਰੀ ਅਰਾਧਨਾ ਕਰਦਾ, ਸੁੱਖ ਦੇ ਤਾਂ ਵੀ ਤੇਰਾ ਧਿਆਨ ਧਰਦਾ ਹੈ। ਜੇ ਭੁੱਖ ਦੇ ਤਾਂ ਇੱਤ ਹੀ ਰਾਜਾ, ਦੁੱਖ ਵਿੱਚ ਸੁੱਖ ਮਨਾਈ। ਗੁਰੂ ਸਾਹਿਬ ਕਹਿੰਦੇ ਜੇ ਤੂੰ ਮੈਨੂੰ ਦੁੱਖ ਦੇਵੇਂ, ਭੁੱਖ ਦੇਵੇਂ, ਬਹੁਤ ਦੁੱਖ ਦੇਵੇਂ ਤੇ ਮੈਂ ਭੁੱਖਾ ਰਵਾਂ, ਤੇ ਭੁੱਖਾ ਰਹਿ ਕੇ ਵੀ ਮੈਂ ਸਮਝਦਾ ਮੈਂ ਰੱਜਿਆ ਹੀ ਹਾਂ, ਮੈਨੂੰ ਨੀ ਕੋਈ ਟੈਨਸ਼ਨ ਹੈਗੀ। ਕਿਉਂ? ਗੁਰੂ ਪਿਆਰੀ ਸਾਹਿਬ ਸਿੰਘ ਜੀ ਇਹ ਗੱਲ ਸਮਝਣ ਵਾਲੀ ਆ। ਤਾਂ ਗੁਰੂ ਸਾਹਿਬਾਂ ਕਹਿਣ ਲੱਗੇ ਯਤਨ ਬਹੁਤ ਸੁੱਖ ਕੋ ਕੀਏ, ਦੁੱਖ ਕੋ ਕੀਓ ਨਾ ਕੋਏ। ਕਹੋ ਨਾਨਕ ਸੁਣ ਰੇ ਮਨਾ, ਹਰ ਭਾਵੇ ਸੋ ਹੋਏ। ਦੇਖੋ ਇੱਥੇ ਲਿਆ ਕੇ ਗੁਰੂ ਸਾਹਿਬਾਂ ਨੇ ਗੱਲ ਨੂੰ ਬੇੜਤੀ। ਕਹਿੰਦੇ ਕਹੋ ਨਾਨਕ ਸੁਣ ਰੇ ਮਨਾ, ਕਹਿੰਦੇ ਮੇਰਿਆ ਮਨਾ ਗੱਲ ਸੁਣ ਲੈ, ਐਵੇਂ ਨਾ ਭੱਜਾ ਫਿਰ ਵੀ ਸੁੱਖਾਂ ਲਈ ਯਤਨ ਕਰਦਾ ਫਿਰਦਾ, ਦੁੱਖਾਂ ਲਈ ਯਤਨ ਕੋਈ ਨੀ ਕਰਦਾ। ਹੋਣਾ ਉਹੀ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਤੇਰੇ ਯਤਨ ਨਾਲ ਤੈਨੂੰ ਕੋਈ ਸੁੱਖ ਨਹੀਂ ਮਿਲਣਾ, ਤੇਰੇ ਉਪਰਾਲੇ ਨਾਲ ਤੈਨੂੰ ਕੋਈ ਸੁੱਖ ਨਹੀਂ ਮਿਲਣਾ, ਸੁੱਖ ਤਾਂ ਪਰਮਾਤਮਾ ਦੇ ਹੁਕਮ ਚ ਮਿਲਣਾ। ਜੋ ਪਰਮਾਤਮਾ ਨੂੰ ਚੰਗਾ ਲੱਗਣਾ ਹੋਣਾ ਉਹੀ ਹੈ, ਤੇਰੇ ਕਹਿਣ ਨਾਲ ਕੁਛ ਨਹੀਂ ਹੋਣਾ। ਇਸ ਕਰਕੇ ਕੀ ਕਰ? ਚੁੱਪ ਕਰਕੇ ਦੁੱਖ ਲਈ ਕੋਈ ਉਪਰਾਲਾ ਕਰ ਜਿਹਦੇ ਨਾਲ ਦੁੱਖ ਦੂਰ ਹੋ ਜਾਵੇ। ਕਹਿੰਦਾ ਪਾਪ ਪਰਮਾਤਮਾ ਤੋਂ ਜਿਹੜਾ ਵਿਛੋੜਾ ਨਾ, ਜਿਹੜੀ ਵਿੱਥ ਪਈ ਹੈ ਉਹ ਦੂਰ ਹੋ ਜਾਵੇ, ਉਹਦੇ ਲਈ ਕੁਛ ਕਰ। ਉਹ ਕਿਹਦੇ ਨਾਲ ਦੂਰ ਹੋਣੀ ਆ? ਉਹ ਕੇਵਲ ਤਾਂ ਕੇਵਲ ਨਾਮ ਨਾਲ ਦੂਰ ਹੋਣੀ ਆ। ਜਦੋਂ ਨਾਮ ਸਿਮਰਨ ਕਰੋਗੇ ਨਾ, ਕਿਉਂਕਿ ਦੁੱਖ ਵਿਛੋੜਾ ਉਸ ਪਰਮਾਤਮਾ ਤੋਂ ਜਿਹੜਾ ਵਿਛੋੜਾ ਸਾਨੂੰ ਪਿਆ, ਬੜਾ ਵੱਡਾ ਦੁੱਖ ਆ। ਇਹ ਦੁੱਖ ਦੂਰ ਹੋਣਾ ਹੀ ਕਿੱਥੋਂ ਆ? ਨਾਮ ਤੋਂ। ਜੇ ਨਾਮ ਸਿਮਰਨ ਕਰੋਗੇ ਦੁੱਖ ਦੂਰ ਹੋਏਗਾ, ਜੇ ਨਾਮ ਸਿਮਰਨ ਨਹੀਂ ਕਰੋਗੇ ਇਹ ਦੁੱਖ ਦੂਰ ਨਹੀਂ ਹੋਣਾ, ਕਦੀ ਵੀ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੋਣਾ। ਤੇ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ ਕਲਯੁਗ ਦੇ ਅੰਦਰ ਤਾਂ ਸੌਖਾ ਹੀ ਬੜਾ, ਕੱਲ ਕੇਵਲ ਨਾਮ ਆਧਾਰ, ਕਲਯੁਗ ਦੇ ਅੰਦਰ ਕੇਵਲ ਦਾ ਕੇਵਲ ਨਾਮ ਦਾ ਆਸਰਾ, ਹੋਰ ਤੇ ਗੱਲਬਾਤ ਹੀ ਕੋਈ ਹੈ ਨਹੀਂ। ਤੇ ਅਸੀਂ ਭੁੱਲ ਕੇ ਬੈਠੇ ਹਾਂ, ਆ ਕੀ ਕਹਿੰਦੇ ਹਾਂ? ਉਹ ਚੱਲ ਬਤੇਰੀ ਉਮਰ ਪਈ ਹੈ ਜੇ, ਨਹੀਂ ਇਹ ਵੇਲਾ ਸਾਂਭ ਲਓ, ਇਹ ਨਾ ਹੋਵੇ ਕਿਤੇ ਆਪਾਂ ਵੇਲਾ ਵਿਅਰਥ ਹੀ ਗਵਾ ਕੇ ਬਹਿ ਜਾਈਏ। ਵੱਡੇ ਭਾਗ ਨੇ ਸਾਡੇ ਕਿ ਪਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਹੈ, ਪਰਮਾਤਮਾ ਨੇ ਸਾਡੇ ਤੇ ਬਹੁਤ ਬੜੀ ਮਿਹਨਤ ਕੀਤੀ ਹੈ। ਆਪਾਂ ਬਾਣੀ ਚ ਪੜ੍ਹੀਏ, ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ। ਕਹਿੰਦੇ ਵੀ ਪਰਮਾਤਮਾ ਤਰਸ ਪਿਆ ਤਾਂ ਉਹਨੇ ਰਹਿਮਤ ਕੀਤੀ ਹੈ, ਮਨੁੱਖ ਦਾ ਅਸੀਰ ਮਿਲਿਆ ਜਿਹਦੇ ਵਿੱਚ ਸਾਨੂੰ ਜਾ ਕੇ ਗੁਰੂ ਦੀ ਪ੍ਰਾਪਤੀ ਹੋਈ ਹੈ। ਤੇ ਜਿੱਥੇ ਗੁਰੂ ਮਿਲਿਆ ਸਾਡੇ ਕੋਲ ਟਾਈਮ ਹੀ ਹੈ ਨਹੀਂ। ਅਸੀਂ ਕਹਿੰਦੇ ਕੋਈ ਗੱਲ ਨੀ ਬਥੇਰੀ ਉਮਰ ਪਈ ਹੈ ਜੇ, ਸੋ ਵੱਡਿਆਂ ਭਾਗਾਂ ਵਾਲਿਓ, ਕਰਮਾਂ ਵਾਲਿਓ, ਸਮਾਂ ਹੋ ਗਿਆ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।